ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਆਪਣਾ ਆਪ ਨਾ ਪਛਾਣਈ, ਹਰ ਪ੍ਰਭ ਜਾਤਾ ਦੂਰ। ਗੁਰ ਕੀ ਸੇਵਾ ਵਿਸਰੀ, ਕਿਉਂ ਮਨ ਰਹੇ ਹਜੂਰ। ਆਪਣਾ ਆਪ ਨਾ ਪਛਾਣਈ, ਹਰ ਪ੍ਰਭ ਜਾਤਾ ਦੂਰ। ਗੁਰ ਕੀ ਸੇਵਾ ਵਿਸਰੀ, ਕਿਉਂ ਮਨ ਰਹੇ ਹਜੂਰ। ਮਨਮੁਖ ਜਨਮ ਗਵਾਇਆ, ਝੂਠੇ ਲਾਲਚ ਕੂਰ। ਨਾਨਕ ਬਖਸ ਮਿਲਾਏਨ, ਸੱਚੇ ਸ਼ਬਦ ਹਦੂਰ। ਮਨਮੁਖ ਜਨਮ ਗਵਾਇਆ, ਝੂਠੇ ਲਾਲਚ ਕੂਰ। ਨਾਨਕ ਬਖਸ ਮਿਲਾਏਨ, ਸੱਚੇ ਸ਼ਬਦ ਹਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਆਦਰਣੀਏ ਸਾਹਿਬ ਕਮਾਲ, ਬਾਰਗਾਹੇ ਇਨਾਇਤ ਕੇ ਮਾਲਕ, ਕਲਯੁਗੀ ਜੀਵੋਂ ਕੇ ਉਧਾਰ ਕਰਤਾ, ਸਾਹਿਬ ਸਹਾਬਾ ਜੋਤ ਰੂਪ ਹਰ ਆਪ, ਮਹਿਮਾ ਦੇ ਮਾਲਕ ਤਨ ਤਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਇਨਾਇਤਮਈ ਸ੍ਰੀ ਚਰਨ ਕਮਲਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ, ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਪ੍ਰਤੱਖ ਸੱਚਖੰਡ ਅਸਥਾਨ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ, ਬਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਰੂਹਾਨੀਅਤ ਦੇ ਮਰਕਜ਼ ਇਸ ਬ੍ਰਹਿਮੰਡ ਦੇ ਸਭ ਤੋਂ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਸਦਾਏ ਬਾਰਗਾ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਪਾਵਨ ਹੁਕਮਨਾਮਾ ਦੇ ਆਪ ਜੀ ਨੇ ਅੰਮ੍ਰਿਤ ਬੋਲਾਂ ਨੂੰ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਪੇਸ਼ਤਰ, ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਸਤਿਗੁਰੂ ਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਇੱਕ ਵਾਰੀ ਫਿਰ ਤੋਂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹਨਾਂ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਨੂੰ ਜਦ ਪੜ੍ਹਦੇ ਹਾਂ, ਵਿਚਾਰਦੇ ਹਾਂ, ਤਾਂ ਇਹ ਅੰਮ੍ਰਿਤ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 854 ਨੰਬਰ ਅਤੇ 855 ਨੰਬਰ ਅੰਗ 'ਤੇ ਸੁਭਾਏਮਾਨ ਹਨ। ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਾਰ ਹੈ ਜੋ ਬਿਲਾਵਲ ਰਾਗ ਵਿੱਚ ਦਰਜ ਹੈ। ਇਸ ਪਾਵਨ ਵਾਰ ਦੀਆਂ 13 ਪੌੜੀਆਂ ਹਨ ਔਰ ਇਹ 13ਵੀਂ ਅਤੇ ਸਮਾਪਨਤਾ ਵਾਲੀ ਪੌੜੀ ਹੈ ਜੋ ਅੱਜ ਮਹਾਰਾਜ ਨੇ ਸਾਨੂੰ ਹੁਕਮਨਾਮੇ ਦੁਆਰਾ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਇਸ ਦੇ ਮੂਲ ਬੋਲਾਂ ਨੂੰ ਜੇ ਦੇਖੀਏ ਤਾਂ ਇਸ ਵਿੱਚ ਸਤਿਗੁਰੂ ਦੀ ਵਡਿਆਈ ਆਪ ਪ੍ਰਗਟ ਕਰਦੇ ਹਨ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿੱਤ ਮਿਲਿਆ ਤਿਸਨਾ ਭੁੱਖ ਉਤਰੈ ਹਰ ਸ਼ਾਂਤ ਤੜ ਆਵੈ। ਮਹਾਂਬੋਲਾਂ 'ਚ ਫੁਰਮਾਨ ਕਰਦੇ ਨੇ, ਚਾਰ ਵਿਚਾਰ ਨੇ ਇਸ ਪੰਗਤੀ ਵਿੱਚ। ਕਹਿੰਦੇ ਨੇ ਸਭ ਤੋਂ ਪਹਿਲਾਂ ਜੇ ਗੁਰੂ ਦੀਆਂ ਵਡਿਆਈਆਂ ਨੂੰ ਦੇਖੀਏ ਤਾਂ ਗੁਰੂ ਬਹੁਤ ਵੱਡਾ ਹੈ, ਉਸ ਵਰਗੀ ਵਡਿਆਈ ਹੋਰ ਕਿਸੇ ਵਿੱਚ ਨਹੀਂ। ਹੋਰ ਭਾਵੇਂ ਕੋਈ ਲੱਖ ਆਪਣੇ ਆਪ ਨੂੰ ਪਰਮਾਤਮਾ ਹੀ ਅਖਵਾਵੇ, ਆਪਣੇ ਆਪ ਨੂੰ ਸਰਵ ਸ਼ਕਤੀਮਾਨ ਅਖਵਾਵੇ ਔਰ ਲੋਕ ਇਸ ਤਰ੍ਹਾਂ ਕਹਿ ਕੇ ਉਸਨੂੰ ਪੂਜਦੇ ਵੀ ਹੋਵਣ, ਪਰ ਸਾਰੀਆਂ ਵਡਿਆਈਆਂ ਉਹਨਾਂ 'ਚ ਨਹੀਂ ਹੁੰਦੀਆਂ। ਸਾਰੀਆਂ ਵਡਿਆਈਆਂ ਦਾ ਮਾਲਕ ਕੇਵਲ ਗੁਰੂ ਜੋਤ ਹੈ, ਗੁਰੂ ਗ੍ਰੰਥ ਸਾਹਿਬ ਹੈ, ਇੰਜ ਕਹਿ ਸਕਦੇ। ਸੰਸਾਰ ਨੂੰ ਦੇਖੀਏ ਤਾਂ ਬੜੇ ਬੜੇ ਮਹਾਨ ਅਖਵਾਉਣ ਵਾਲੇ ਲੋਕ, ਭਗਵਾਨ ਅਖਵਾਉਣ ਵਾਲੇ ਲੋਕ ਅੱਜ ਬੜੇ ਮੰਦ ਕਰਮਾਂ ਤਹਿਤ ਕਠਿਨ ਜੇਲ੍ਹਾਂ ਦੀਆਂ ਸਜ਼ਾਵਾਂ ਭੁਗਤ ਰਹੇ ਨੇ। ਜੀਵਨ ਅਹੰਕਾਰ ਨਾਲ ਭਰਿਆ ਹੋਇਆ, ਦੁਰਾਚਾਰ ਨਾਲ ਭਰਿਆ ਹੋਇਆ, ਉਹਨਾਂ ਵਰਗਾ ਵੱਡਾ ਮਹਾਨ ਤਾਂ ਲੱਗਦਾ ਹੀ ਕੋਈ ਨਹੀਂ ਸੀ, ਪਰ ਜਸ ਅਸਲੀਅਤ ਖੁੱਲ੍ਹੀ ਤਾਂ ਉਹਨਾਂ ਵਰਗਾ ਦੂਜਾ ਸ਼ੈਤਾਨ ਵੀ ਦਿਖਾਈ ਨਹੀਂ ਪੈਂਦਾ। ਇਸ ਲਈ ਮਹਾਰਾਜ ਕਹਿੰਦੇ ਜਿਤਨੀਆਂ ਵਡਿਆਈਆਂ ਗੁਰੂ ਦੀਆਂ ਤੈਨੂੰ ਸਮਝ ਆ ਜਾਣ, ਤੇਰੀ ਝੋਲੀ 'ਚ ਪੈ ਜਾਣ, ਤੈਨੂੰ ਦਿਖਾਈ ਪੈ ਜਾਣ, ਗੁਰੂ ਦੀ ਵਡਿਆਈ ਉਸ ਤੋਂ ਵੀ ਵੱਡੀ ਆਉਂਦੀ ਹੈ। ਭਾਵ ਇਤਨੀ ਵੱਡੀ ਵਡਿਆਈ ਹੈ ਜਿਸ ਨੂੰ ਮਨੁੱਖ ਮਾਣ ਤਾਂ ਸਕਦਾ ਹੈ, ਪਰ ਆਪਣੇ ਬੋਲਾਂ ਰਾਹੀਂ, ਸਮਝ ਰਾਹੀਂ, ਬੁੱਧੀ ਬਲ ਰਾਹੀਂ ਉਹਨਾਂ ਵਡਿਆਈਆਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਇਸ ਕਰਕੇ ਸਾਹਿਬ ਫੁਰਮਾਨ ਕਰਦੇ ਨੇ ਸਤਿਗੁਰ ਵੱਡਾ ਕਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਪੁਰਖਾ ਤੂੰ ਗੁਰੂ ਦੀਆਂ ਵਡਿਆਈਆਂ ਨੂੰ ਜਿਤਨਾ ਸਲਾਹ ਲਵੇਂ, ਵਡਿਆਈ ਗਾ ਲਵੇਂ ਅਤੇ ਤੂੰ ਸੋਚੇ ਕਿ ਹੁਣ ਵਡਿਆਈ ਪੂਰੀ ਹੋ ਗਈ ਹੈ, ਮੈਂ ਸਾਰਾ ਕੁਝ ਬਿਆਨ ਕਰ ਦਿੱਤਾ, ਸਾਰਾ ਕੁਝ ਕਹਿ ਦਿੱਤਾ ਅਤੇ ਤੈਨੂੰ ਲੱਗੇਗਾ ਮੈਂ ਤਾਂ ਬੜਾ ਹੀ ਥੋੜ੍ਹਾ ਆਖਿਆ, ਬਹੁਤ ਉਪਮਾ ਹੋਰ ਕਹੀ। ਉਪਮਾ ਤਾਂ ਬੜੀ ਹੋਰ ਜ਼ਿਆਦਾ, ਪਰ ਮੇਰੇ ਕੋਲੋਂ ਸਾਰੀ ਅੱਖ ਹੀ ਨਹੀਂ ਗਈ, ਮੈਂ ਜ਼ਰਾ ਮਾਤਰ ਹੀ ਕਹਿ ਸਕਿਆ। ਜਾਂ ਇੰਝ ਕਹੀਏ, ਜਿਤਨੀਆਂ ਪਰਮਾਤਮਾ ਦੀਆਂ ਗੁਰੂ ਦੀਆਂ ਵਡਿਆਈਆਂ ਅੱਜ ਤੱਕ ਅਨੰਤ ਕੰਠ ਦੁਆਰਾ, ਅਨੰਤ ਮਨੁੱਖਾਂ ਦੀ ਰਸਨਾ ਦੁਆਰਾ ਆਖੀਆਂ ਗਈਆਂ ਨੇ, ਉਹ ਇਤਨੀਆਂ ਨੇ ਜੈਸੇ ਇੱਕ ਬੂੰਦ ਦਾ ਹਜ਼ਾਰਵਾਂ ਹਿੱਸਾ ਹੋਣ। ਧਿਆਨ ਨਾਲ ਸੁਣਨਾ, ਪਰਬ੍ਰਹਮ ਪਰਮੇਸ਼ਵਰ ਅਤੇ ਉਸਦੇ ਸਾਕਸ਼ਾਤ ਰੂਪ ਗੁਰੂ ਦੀਆਂ ਜਿਤਨੀਆਂ ਵਡਿਆਈਆਂ ਵਿੱਚ ਬਿਆਨ ਹੋਏ ਨੇ, ਲਿਖਤਾਂ ਬਣੀਆਂ ਨੇ, ਜਾਂ ਜਿਤਨਾ ਕੁਝ ਗੁਪਤ ਪ੍ਰਗਟ ਆਖਿਆ ਗਿਆ, ਉਹ ਇਤਨਾ ਹੈ ਜੈਸੇ ਇੱਕ ਸਾਗਰ ਦੀ ਇੱਕ ਬੂੰਦ ਦਾ ਹਜ਼ਾਰਵਾਂ ਹਿੱਸਾ ਹੋਵੇ। ਪਰ ਜੋ ਵਡਿਆਈਆਂ ਹੋਰ ਨੇ ਹਾਲੇ ਕਹਿਣ ਵਾਲੀਆਂ ਨੇ, ਜੋ ਦਿਖਾਈ ਵੀ ਨਹੀਂ ਪੈ ਸਕੀਆਂ, ਜੋ ਦ੍ਰਿਸ਼ਟੀਗੋਚਰ ਵੀ ਅਜੇ ਨਹੀਂ ਹੋਈਆਂ, ਉਹ ਮਾਨੋ ਸਾਗਰਾਂ ਨਾਲੋਂ ਵੀ ਹਜ਼ਾਰਾਂ ਗੁਣਾ ਜ਼ਿਆਦਾ। ਇਸ ਲਈ ਸਾਹਿਬ ਨੇ ਬੋਲ ਆਖੇ, ਬਹੁਤ ਉਪਮਾ ਥੋਰ ਕਹੀ। ਕਬੀਰ ਸਾਹਿਬ ਜੀ ਦੇ ਬੋਲ ਵੀ ਆਪ ਨੂੰ ਕੰਠਸਥ ਹੋਵਣਗੇ, ਜਿਨ੍ਹਾਂ 'ਚ ਆਪ ਫੁਰਮਾਨ ਕਰਦੇ ਨੇ। ਕਹਿੰਦੇ ਨੇ, ਪਰਬ੍ਰਹਮ ਪਰਮੇਸ਼ਵਰ ਦੇ ਗੁਣਾਂ ਨੂੰ ਕੌਣ ਬਿਆਨ ਕਰ ਸਕੇ। ਕਬੀਰ, ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਇਹ ਸੱਤੇ ਸਮੁੰਦਰ ਕਿਧਰੇ ਸਿਆਹੀ ਬਣ ਜਾਣ। ਥੋੜ੍ਹੀ ਜਿਹੀ ਸਿਆਹੀ ਨਾਲ ਬੜਾ ਕੁਝ ਲਿਖਿਆ ਜਾਂਦਾ। ਇੱਕ ਕਲਮ, ਇੱਕ ਦੁਆਤ, ਇੱਕ ਬਾਲ ਪੈਨ, ਜੈਲ ਪੈਨ ਲੈ ਲਈਏ ਅਤੇ ਕਈ ਪੰਨੇ ਭਰ ਸਕੀ ਦੇ। ਅਤੇ ਕਬੀਰ ਕਹਿੰਦੇ ਨੇ, ਸੱਤੇ ਹੀ ਸਮੁੰਦਰ ਜਿਹੜੇ ਨੇ, ਫਿਰ ਇੱਕ ਧਰਤੀ ਤਾਂ ਹੈ ਨਹੀਂ, ਅਨੰਤ ਧਰਤੀਆਂ ਨੇ, ਅਨੰਤ ਸਮੁੰਦਰ ਨੇ। ਭਾਵੇਂ ਦਿਨ ਦੇ ਨਾਮ ਦਿਨਾਂ ਦੇ ਸੱਤ ਹੈਗੇ ਨੇ, ਸੋਮਵਾਰ ਤੋਂ ਲੈ ਕੇ ਐਤਵਾਰ ਤੱਕ, ਪਰ ਦਿਨ ਸੱਤ ਹੀ ਨਹੀਂ ਹੈਗੇ, ਦਿਨ ਤਾਂ ਬਹੁਤ ਨੇ। ਦਿਨ ਅਤੇ ਪਹਿਰ, ਪਹਿਰ ਅਤੇ ਘੜੀਆਂ, ਹੋਰ ਇਹਦਾ ਸੂਖਸ਼ਮ ਮਾਪ ਵੀ ਹੈ, ਸੂਖਸ਼ਮ ਗਿਣਤੀ ਵੀ ਹੈ। ਫਿਰ ਇਸ ਤਰ੍ਹਾਂ ਹਫ਼ਤਾ, ਫਿਰ ਪੰਦਰਵਾੜਾ, ਫਿਰ ਮਾਂ, ਫਿਰ ਸਾਲ, ਫਿਰ ਸਦੀਆਂ, ਫਿਰ ਯੁੱਗ, ਇੱਕ ਦਿਨ ਨਹੀਂ ਹੈ। ਨਾਮ ਬੇਸ਼ੱਕ ਸੱਤ ਨੇ, ਇਸ ਤਰ੍ਹਾਂ ਨਾਮ ਬੇਸ਼ੱਕ ਚਾਰ ਨੇ। ਸਤਯੁਗ ਤ੍ਰੇਤਾ ਦੁਆਪਰ ਭਣੀ ਹੈ ਅਤੇ ਕਲਯੁਗ ਉੱਤਮੋ ਯੁਗਾਂ ਵਾਹੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ ਸੁਣਾਂਗੇ ਤਾਂ ਆਪ ਕਹਿੰਦੇ ਨੇ, ਜੁਗਣ ਕੀ ਚੌਕਰੀ ਫਿਰਾਏ ਹੀ ਫਿਰਤ ਹੈ। ਇੱਕ ਵਾਰੀ ਸਤਯੁਗ ਥੋੜ੍ਹੀ ਆਇਆ, ਬੜੀ ਵਾਰ ਕਲਯੁਗ, ਬੜੀ ਵਾਰ ਅਨੰਤ ਵਾਰ ਇਹ ਧਰਤੀਆਂ ਬਣੀਆਂ ਔਰ ਅਨੰਤ ਵਾਰ ਬਣਦੀਆਂ ਜਾ ਰਹੀਆਂ ਨੇ, ਹੋਰ ਨਵੀਆਂ ਆ ਰਹੀਆਂ ਨੇ। ਪੁਰਾਣੇ ਗ੍ਰਹਿ ਨਕਸ਼ੱਤਰ ਮਿਟਦੇ ਜਾ ਰਹੇ ਨੇ ਔਰ ਨਵੇਂ ਹੋਰ ਆ ਰਹੇ ਨੇ। ਇਸ ਤਰ੍ਹਾਂ ਜੋ ਦਿਨ ਆਵੇ ਸੋ ਦਿਨ ਜਾਹੀ, ਇਹ ਦਿਨਾਂ ਦਾ ਆਉਣਾ ਜਾਣਾ ਚੱਲਦਾ ਹੈ। ਬ੍ਰਹਿਮੰਡ ਦਾ, ਗਲੈਕਸੀਜ਼ ਦਾ ਆਉਣਾ ਜਾਣਾ ਚੱਲਦਾ ਹੈ। ਤੋ ਗਿਣਤੀ ਹੈ ਸੱਤ ਸਮੁੰਦਰ, ਪਰ ਸੱਤ ਨਹੀਂ ਅਨੰਤ ਨੇ। ਇਹ ਅਨੰਤ ਸਮੁੰਦਰਾਂ ਦਾ ਜਲ ਜੇ ਸਿਆਹੀ ਬਣ ਜਾਏ, ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਅਤੇ ਜਿਤਨੇ ਜੰਗਲ ਨੇ ਅਤੇ ਅਨੰਤ ਧਰਤੀਆਂ ਨੇ ਅਤੇ ਅਨੰਤ ਬਨਸਪਤੀ ਵੀ ਹੈ, ਉਸ ਦੀਆਂ ਅਨੰਤ ਕਲਮਾਂ ਲਿਖਣੀਆਂ ਬਣ ਜਾਣਗੀਆਂ। ਅਤੇ ਬਸੁਦਾ ਕਾਗਜ਼ ਜੋ ਕਰੋ, ਅਨੰਤ ਧਰਤੀਆਂ ਦੇ ਭਾਰ ਦੇ ਤੁਲ ਵੱਡੇ ਵੱਡੇ ਕਾਗਜ਼ਾਂ ਦੇ ਅੰਬਾਰ ਲੱਗ ਜਾਣ, ਅਤੇ ਲਿਖਣਾ ਵੀ ਪਵਨ ਦੀ ਗਤੀ ਨਾਲ ਹੋਵੇ। ਬੜਾ ਤੇਜ਼ੀ ਨਾਲ ਲਿਖਿਆ ਜਾਏ ਅਤੇ ਫਿਰ ਕੋਈ ਆਖੇ ਬਈ ਪਰਮਾਤਮਾ ਦੀਆਂ ਵਡਿਆਈਆਂ ਲਿਖੀਆਂ ਜਾਣਗੀਆਂ ਤਾਂ ਬੜੇ ਸੋਹਣੇ ਬਚਨ ਨੇ, ਸਾਨੂੰ ਤਾਂ ਇਤਨਾ ਬੋਧ ਨਹੀਂ ਹੈ ਕਿ ਕਿੰਨੀਆਂ ਵਡਿਆਈਆਂ ਨੇ। ਅਸੀਂ ਤਾਂ ਦੋ ਚਾਰ ਹੀ ਗਿਣਦੇ ਹਾਂ, ਦਾਤਾ ਹੈ, ਦਿਆਲੂ ਹੈ, ਕਿਰਪਾਲੂ ਹੈ, ਕੁਝ ਖਾਸ ਸੀਮਤ ਗਿਣਤੀ ਵਿੱਚ ਵੱਖ ਵੱਖ ਨਾਮ ਇਸਲਾਮ ਨੇ ਬਿਆਨ ਕੀਤੇ, ਸਨਾਤਨ ਮਤ ਦੇ ਮਹਾਂਪੁਰਖਾਂ ਨੇ ਬਿਆਨ ਕੀਤੇ। ਸਤਿਗੁਰੂ ਉਸਨੂੰ ਵਾਹਿਗੁਰੂ, ਸਤਨਾਮ, ਕਰਤਾ ਪੁਰਖ ਆਦਿਕ ਨਾਵਾਂ ਨਾਲ ਮੁਖਾਤਿਬ ਹੁੰਦੇ ਨੇ, ਪਰ ਸਾਧ ਸੰਗਤ ਨਾਮ ਇਤਨੇ ਤਾਂ ਨਹੀਂ, ਇਤਨੇ ਤਾਂ ਨਾਮ ਨਹੀਂ। ਮਹਾਰਾਜ ਕਹਿੰਦੇ ਨੇ ਸਾਰੇ ਹੀ ਪਵਿੱਤਰ ਨੇ, ਬਲਿਹਾਰੇ ਜਾਉਣ ਜੇਤੇ ਤੇਰੇ ਨਾਮ ਹੈ। ਗਿਣਤੀ ਤਾਂ ਤੂੰ ਹੀ ਜਾਣਦਾ, ਸੱਚ ਜਾਣਦਾ। ਜੇ ਉਹਦੇ ਨਾਮ ਦੀ ਵਡਿਆਈ ਦੀ ਗਿਣਤੀ ਨਹੀਂ ਹੋ ਸਕਦੀ ਤਾਂ ਉਸ ਦੀ ਵਡਿਆਈ ਕਰਨ ਵਾਲੇ ਨੂੰ ਕਿਤਨਾ ਸਨਮਾਨ ਮਿਲਦਾ, ਕਿਤਨਾ ਲਾਭ ਮਿਲਦਾ, ਔਰ ਕਿਤਨੀਆਂ ਬਰਕਤਾਂ ਝੋਲੀ 'ਚ ਪੈ ਜਾਂਦੀਆਂ ਨੇ, ਇਹ ਗਿਣਤੀ ਵੀ ਨਹੀਂ ਹੋ ਸਕਦੀ। ਕੇਤੀ ਦਾਤ ਜਾਣੈ ਕੌਣ ਕੂਤ, ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ। ਪਹਿਲਾ ਮਹਾਨ ਨੁਕਤਾ ਹੈ, ਗੁਰੂ ਵਿੱਚ ਵਡਿਆਈਆਂ ਹਨ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਨਿਰਵੈਰ ਹੋਣਾ ਬਹੁਤ ਵੱਡੀ ਵਡਿਆਈ ਹੈ, ਬੜੀ ਮਹਾਨਤਾ ਹੈ। ਸਾਡਾ ਤਾਂ ਹਿਰਦਾ ਇਸ ਤਰ੍ਹਾਂ ਦਾ ਬਣਿਆ ਹੋਇਆ, ਕਿਸੇ ਨੇ ਕੋਈ ਆਘਾਤ ਨਹੀਂ ਪਹੁੰਚਾਇਆ, ਕੋਈ ਚੋਟ ਨਹੀਂ ਪਹੁੰਚਾਈ, ਬਸ ਕੋਈ ਕੌੜਾ ਬਚਨ ਹੀ ਕਹਿ ਦਿੱਤਾ ਹੈ ਤਾਂ ਸਾਰੀ ਜ਼ਿੰਦਗੀ ਲਈ ਸਾਡੇ ਹਿਰਦੇ ਨੇ ਉਸ ਨੂੰ ਆਪਣਾ ਦੁਸ਼ਮਣ ਮੰਨ ਲਿਆ, ਵੈਰੀ ਮੰਨ ਲਿਆ। ਮੌਜੂਦ ਸੀ ਅਤੇ ਥੋੜ੍ਹਾ ਜਿਹਾ ਉਸਨੂੰ ਬਲ ਮਿਲਿਆ ਕਿਸੇ ਦੇ ਦੋ ਕੌੜੇ ਬੋਲਣ ਨਾਲ, ਅਤੇ ਅਸੀਂ ਉਸਨੂੰ ਸਾਰੀ ਜ਼ਿੰਦਗੀ ਲਈ ਦੁਸ਼ਮਣ ਬਣਾ ਲਿਆ। ਬਈ ਫਲਾਣੇ ਵੇਲੇ ਤੂੰ ਮੈਨੂੰ ਇਹ ਗੱਲ ਆਖੀ ਸੀ, ਕੋਈ ਉਸਨੇ ਹੱਥ ਨਹੀਂ ਚੁੱਕਿਆ, ਕੋਈ ਸਰੀਰ 'ਤੇ ਜ਼ਰਫ ਨਹੀਂ ਪਹੁੰਚਾਈ, ਬਸ ਇੱਕ ਬੋਲ ਆਖਿਆ ਗਿਆ ਹੋਵੇਗਾ, ਛੱਡਿਆ ਨਹੀਂ। ਸਦਾ ਹੀ ਟੂਟ ਪ੍ਰੀਤ ਗਈ ਬੁਰ ਬੋਲ, ਸਾਰਾ ਹਿਰਦਾ ਵੈਰ ਨਾਲ ਭਰ ਗਿਆ ਅਤੇ ਪ੍ਰੀਤ ਖਤਮ ਹੋ ਗਈ ਉਸ ਪ੍ਰਤੀ। ਪਰ ਗੁਰੂ ਐਸਾ ਨਿਰਵੈਰ ਹੈ, ਇਹ ਨਿਰਵੈਰਤਾ ਦਾ ਗੁਣ ਸਾਧ ਸੰਗਤ ਦੇਵੀ ਦੇਵਤਿਆਂ 'ਚ ਵੀ ਨਹੀਂ ਹੈ, ਉਹ ਵੀ ਵੈਰ ਕਰਦੇ ਨੇ, ਇੱਕ ਦੂਜੇ ਦਾ ਵਿਰੋਧ ਖੂਬ ਚੱਲਦਾ, ਇੱਕ ਦੂਜੇ ਦੇ ਪੁਜਾਰੀਆਂ 'ਤੇ ਵੀ ਇੱਕ ਦੂਜੇ ਦਾ ਦੈਵ ਜਿਹੜਾ ਉਹ ਕਈ ਦਫ਼ਾ ਅਤਿਆਚਾਰ ਕਰਦਾ, ਇੱਕ ਦੇਵਤਾ ਹੀ ਦੂਜੇ ਦੇਵਤੇ ਦਾ ਵਿਰੋਧ ਕਰਦਾ। ਪਰ ਸੱਚ ਜਾਣਨਾ, ਨਿਰਵੈਰ ਹਿਰਦਾ ਰੂਹੇ ਜ਼ਮੀਨ 'ਤੇ ਅਗਰ ਕਿਸੇ ਦਾ ਦਿਖਾਈ ਪੈਂਦਾ ਹੈ, ਉਹ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਹੋਰ ਕਿਸੇ ਦਾ ਹਿਰਦਾ ਨਿਰਵੈਰ ਨਹੀਂ। ਬਲਕਿ ਮਹਾਰਾਜ ਦੇ ਤੇ ਅਗੰਮੀ ਬੋਲ ਨੇ, ਆਪ ਸਰਵਣ ਕਰਦੇ ਹੋ, ਰਸ ਮਾਣਦੇ ਹੋ, ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ। ਕਿਧਰੇ ਮਨ ਵਿੱਚ ਸਵਾਲ ਆ ਸਕਦਾ ਬਈ ਜੇ ਨਿਰਵੈਰ ਨੇ ਤਾਂ ਫਿਰ ਜੰਗ ਕਿਉਂ ਹੋ ਰਹੀ? ਇੱਥੇ ਅੰਮ੍ਰਿਤਸਰ ਵਿੱਚ ਹੀ ਪਹਿਲੀ ਜੰਗ ਹੋਈ 6ਵੇਂ ਪਾਤਸ਼ਾਹ ਜੀ ਦੇ ਸਮੇਂ, ਫਿਰ ਸ੍ਰੀ ਹਰਗੋਬਿੰਦਪੁਰ ਵਿੱਚ ਮਹਿਰਾਜ ਆਦਿਕ, ਅਤੇ ਫਿਰ 10ਵੇਂ ਜਾਮੇ 'ਚ, ਅਤੇ ਐਵਰੇਜ 2-3 ਸਾਲਾਂ ਬਾਅਦ ਇੱਕ ਜੰਗ ਚੱਲਦੀ ਰਹੀ, ਬੜੀ ਭਿਆਨਕ ਜੰਗ ਚਮਕੌਰ ਦੀ ਧਰਤੀ 'ਤੇ ਹੋਈ। ਅਤੇ ਬਿਨਾਂ ਵੈਰ ਤੋਂ ਜੰਗ ਹੋ ਸਕਦੀ ਹੈ? ਮੈਂ ਅਰਜ਼ ਕਰਾਂ ਬਿਲਕੁਲ, ਗੁਰੂ ਪਾਤਸ਼ਾਹ ਦੇ ਹਿਰਦੇ 'ਚ ਕੋਈ ਵੈਰ ਨਹੀਂ, कोई विरोधाभास नहीं है, बल्कि ये वैर भरे हिरदिया ने सतगुरु का विरोध किया। मैं तो कभी गिनती करके हैरान रह जाना कि पहाड़ दिया 22 रियासतां भाव 22 मुल्क 22 देश बिना कारण महाराज का विरोध, उन्होंने अंदर ईरखा भई प्रसादी हाथी वर्गे कीमती हाथी इन्हां दे कोल, पंज कला शस्त्र इन्हां दे कोल, साई सामयाने इन्हां दे कोल, ते बिना किसे रियासत दे होंदिया होया पंज पंज किले इन्हां दे कोल, हजारां दी गिनती विच जानसार खालसा फौजां इन्हां दे कोल, अंदर एक ईरखा जागी होर ते कख नहीं। गुरु साहिब वल्लों तां कोई विरोध नहीं, और ये भी ना देखिया एक होर बदकिस्मती है, वैर भरिया हिरदा दूजे का परउपकार नहीं देखता, ये भी ना देखिया कि इन्हां दे पिता हजूर गुरु तेग बहादुर साहिब महाराज साढ़े वास्ते साडा तिलक जनेऊ की राखी वास्ते दिल्ली के अनेरे चौंक नू चांदनी चौंक बना गए। वो तो अनेरा ही चौंक सी जिथे जुल्म होवे, जिथे किसे नू आरे नाल चीरिया जावे, पानी विच देगां विच उबालिया जावे, तो नज़रे आतिश किया जाए, रूह आदक बन के तेल पा के अग लगाई जावे, उसनू चांदनी चौंक कौन आखदा, उत्थे कदा चानण है, वो तो अंधकार चौंक है, वो तो बिल्कुल डार्कनैस है। सतगुरु ने उसनू चांदनी चौंक बनाया, परउपकार दा महान उजियाला गुरु तेग बहादुर साहब जी की शहादत चों, भाई मतीदास भाई सतीदास ते भाई दयाला जी दे सिदक चों चांदनी चौक विच चांदनी प्रगट होई है। वो रोशन मुनारा है, उस वर्गा रोशन मुनारा रूहे जमीन ते होर कोई नहीं। परे वैरग्रस्त हिरदे भुल गए। फिर इत्थे ही नहीं, जे होर देखिए ते नाल 28 परगणे ऐ सरहंद दे नाल मिलदे सन, 28 देशां दा सिरमौर सरे हिंद सरहंद सी। ते तुसी देख लो 50 ते यही हो गए, ये 50 देश हो गए, 22 पहाड़ी रियासतां ते 28 मैदानी रियासतां, और इस तरह एक स्वयं सूबा सरहंद, वह भी एक सूबा ही सी, वह भी एक देश सी 51। फिर सारे देश का शहनशाह औरंगजेब 52। फिर होर गिणोगे तो रंगणा चंगणा की गिनती कोई नहीं। महाराज ने एक गिनती आप दसी है, गुरिसना चे कारे कुनद चेहल नर, कि 10 लख बारायद बरो बेखबर, श्री मुखवाक पातशाही दसवीं। इसलिए मैं ये जिक्र कर रहा कि वैर भरिया हिरदा संत नूं भी अपना वैरी समझदा। इसलिए मन अपने ते बुरा मिटाना पिख है सगल सृष्ट साजना, ना को मेरा दुश्मन रहया ना हम किसके बैराई, सबको मीत हम आपन कीना हम सभना के साजन, दूर परायो मन का बिरहा त मेल कियो मेरे राजन। ए निर्वैरता होर किसे विच दिखाई नहीं पई, ए निर्वैरता गुरु नानक गुरु गोबिंद सिंह महाराज ते उन्हां दा निवाजया साजया खालसे पंथ विच निर्वैरता दिखाई पई। गुरु निर्वैर, ए वड़ियाई सतगुर निर्वैर विच जित मिले ਤਿਸਨਾ ਭੁੱਖ ਉਤਰੈ ਹਰ ਸ਼ਾਂਤ ਤੜ ਆਵੇ। ਤੜ ਦਾ ਮਤਲਬ ਹੈ ਝਟਪਟ। ਵੈਸੇ ਆਮ ਕਰਕੇ ਇਹ ਸ਼ਬਦ ਬੰਗਾਲ ਦੇ ਲੋਕ ਬੋਲਦੇ ਨੇ ਕਿ ਆਪਣੀ ਇਹੀ ਕਾਜ ਤੜਾ ਤੋੜੀ ਕੋਰੇ ਨਾ ਆਓ, ਬਈ ਇਹ ਕੰਮ ਝਟਪਟ ਕਰ ਲਓ, ਛੇਤੀ ਛੇਤੀ ਕਰ ਲਓ, ਭਾਵ ਝਟਪਟ, ਦੇਰ ਨਹੀਂ ਲੱਗਦੀ। ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਬਾਰ, ਤੁਰੰਤ ਤਤਕਾਲ ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ। ਜ਼ਿਆਦਾ ਸਮਾਂ ਨਹੀਂ ਲੱਗਦਾ। ਇਹ ਮਹਾਨਤਾ ਗੁਰੂ ਵਿੱਚ ਹੈ, ਗੁਰੂ ਨਿਰਵੈਰ ਹੈ, ਗੁਰੂ ਨੂੰ ਮਿਲ ਕੇ ਰਜੇਵਾਂ ਬਣਦਾ, ਤ੍ਰਿਸ਼ਨਾ ਮੁੱਕ ਜਾਂਦੀ ਹੈ ਔਰ ਮਨ ਸ਼ਾਂਤ ਹੋ ਜਾਂਦਾ ਅਤੇ ਝਟਪਟ ਆਉਂਦਾ। ਫਿਰ ਇਹ ਤਿੰਨ ਵਡਿਆਈਆਂ ਅਤੇ ਚੌਥੀ ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ। ਗੁਰੂ ਰਾਮਦਾਸ ਮਾਨ ਕਹਿੰਦੇ ਨੇ ਇਹ ਅਸਚਰਜਤਾ ਭਰਿਆ ਕੌਤਕ ਵੀ, ਮੇਰੇ ਪ੍ਰਭੂ ਜੋ ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਹੈ, ਜਿਸ ਦੀ ਬਾਦਸ਼ਾਹਤ ਅਨੰਤ ਅਖੰਡ ਅਤੇ ਸਦੀਵੀ ਹੈ, ਉਹਨਾਂ ਦੀ ਇਹ ਵਡਿਆਈ ਵੀ ਦੇਖੋ, ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਪਾਵੈ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜਾ ਐਸੇ ਨਿਰਵੈਰ ਸਤਿਗੁਰੂ ਨੂੰ ਮੰਨਦਾ ਹੈ, ਮੰਨਣ ਤੋਂ ਮੁਰਾਦ ਹੈ ਗੁਰੂ ਦੇ ਆਖੇ ਹੋਏ ਬਚਨਾਂ ਨੂੰ ਮੰਨ ਕੇ ਉਸ ਅਨੁਸਾਰ ਜੀਵਨ ਢਾਲਦਾ ਹੈ, ਉਸ ਅਨੁਸਾਰ ਚੱਲਦਾ ਹੈ, ਉਹ ਸਤਿਗੁਰੂ ਦੀ ਵਡਿਆਈ ਨੂੰ ਮੰਨ ਲੈਂਦਾ ਹੈ ਅਤੇ ਫਿਰ ਉਹ ਸਾਰੇ ਬ੍ਰਹਿਮੰਡ ਵਿੱਚ ਸੋਭਾ ਪਾਉਂਦਾ ਹੈ, ਵਡਿਆਈ ਪਾਉਂਦਾ ਹੈ, ਉਹ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦਾ। ਮੰਨੇ ਨਾਉ ਸਹੀ ਜਿਣ ਜਾਏ, ਸੰਸਾਰ ਤੋਂ ਜਿੱਤ ਕੇ ਨਾਮ ਰਤਨ ਦਾ ਮਹਾਨ ਮੁਰਾਤਬਾ ਆਪਣੀ ਝੋਲੀ 'ਚ ਪਵਾ ਕੇ ਅਤੇ ਜਿੱਤ ਕੇ ਜਾਂਦਾ। ਬੜੇ ਗਹਿਰੇ ਸ਼ਬਦ ਨੇ। ਆਓ ਇਹਨਾਂ ਬਚਨਾਂ ਦਾ ਪਾਠ ਅਤੇ ਵਿਚਾਰ ਸਰਵਣ ਕਰੀਏ। ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਬਿਲਾਵਲ ਕੀ ਵਾਰ ਹੈ ਅਤੇ ਇੱਕ ਵਾਰੀ ਸਾਰੇ ਗੱਜ ਕੇ ਜਿਨ੍ਹਾਂ ਦੀ ਗੋਦ 'ਚ ਬੈਠੇ ਹੋ, ਜਿਨ੍ਹਾਂ ਦੇ ਘਰ ਆਏ ਹੋ। ਮੈਂ ਰਾਤੀ ਕੋਈ 2 ਵਜੇ ਅੰਮ੍ਰਿਤ ਵੇਲੇ ਲੰਗਰ ਵਿੱਚ ਪਹੁੰਚਿਆ ਅਤੇ ਮੈਂ ਦੇਖਿਆ ਬਈ ਲੰਗਰ ਚੱਲਦਾ ਪਿਆ ਅਤੇ ਮੈਂ ਉੱਥੇ ਜਿਹੜੇ ਸੱਜਣ ਬੈਠੇ ਸੀ ਉਹਨਾਂ ਨੂੰ ਮੈਂ ਪੁੱਛਿਆ ਵੀ, ਮੈਂ ਕਿਹਾ ਬਈ 24 ਘੰਟੇ ਚੱਲਦਾ? ਕਹਿੰਦੇ ਹਾਂ ਨਿਰਵਿਘਨ ਚੱਲਦਾ। ਅਤੇ ਮੈਂ ਸੋਚਿਆ ਇਸ ਵੇਲੇ ਕੋਈ ਜਲ ਪਾਣੀ ਨਾ ਵਰਤਾਉਂਦੇ ਹੋਵਣ। ਮੈਂ ਕਿਹਾ ਇਸ ਵੇਲੇ ਪ੍ਰਸ਼ਾਦਾ ਵੀ ਮਿਲਦਾ? ਕਹਿੰਦਾ ਜੀ ਹਾਂ 24 ਘੰਟੇ। 24 ਘੰਟੇ ਜਿਸ ਦੇ ਦਰ 'ਤੇ ਭੋਜਨ ਵਰਤਦਾ ਹੈ, ਅੰਮ੍ਰਿਤ ਭੋਜਨ ਵਰਤਦਾ ਹੈ। ਤੁਸੀਂ ਬਹੁਤ ਜਗ੍ਹਾ ਭੋਜਨ ਕੀਤਾ ਹੋਵੇਗਾ, ਪਰ ਜੋ ਅਗੰਮੀ ਸਵਾਦ ਗੁਰੂ ਰਾਮਦਾਸ ਦੇ ਲੰਗਰ 'ਚ ਹੈ ਉਹ ਦੁਨੀਆ 'ਚ ਕਿਧਰੇ ਨਹੀਂ, ਹੋਰ ਕਿਤੇ ਮਿਲ ਹੀ ਨਹੀਂ ਸਕਦਾ। ਅਤੇ ਜਿਹਦੇ ਘਰ ਬੈਠੇ ਹੋ, ਅੱਜ ਉਹਨਾਂ ਦਾ ਹੀ ਬਚਨ ਹੁਕਮਨਾਮੇ 'ਚ ਹੈ ਅਤੇ ਇੱਕ ਵਾਰੀ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਬੁਲੰਦ ਆਵਾਜ਼ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਸ ਪਾਵਨ ਪੌੜੀ ਦੇ ਨਾਲ 2 ਸਲੋਕ ਹਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੇ। ਪਹਿਲਾ ਸਲੋਕ ਹੈ, ਹਾਂਜੀ,
ਆਪਣਾ ਆਪ ਨਾ ਪਛਾਣਈ ਹਰ ਪ੍ਰਭ ਜਾਤਾ ਦੂਰ।
ਪਰ ਐਸੀਆਂ ਵਡਿਆਈਆਂ ਨਾਲ ਭਰੇ ਹੋਏ ਗੁਰੂ ਨਾਲ ਨਾ ਜੁੜਨ ਕਰਕੇ ਮਨੁੱਖ ਆਪਣੀ ਤਕੱਬਰੀ, ਅਭਿਮਾਨ, ਅਗਿਆਨ ਔਰ ਇਸ ਤਰ੍ਹਾਂ ਦੇ ਮਨਮੁਖਤਾਈ ਵਾਲੇ ਜੀਵਨ ਵਿੱਚ ਪਿਆ ਹੋਣ ਕਰਕੇ ਕਦੀ ਦੇਖਦਾ ਹੀ ਨਹੀਂ ਵੀ ਮੈਂ ਕਿੱਥੇ ਖੜਾ, ਪਰਖਦਾ ਹੀ ਨਹੀਂ ਆਪਣੇ ਆਪ ਨੂੰ, ਆਪਣਾ ਇਨਸਾਫ ਆਪ ਹੀ ਨਹੀਂ ਕਰਦਾ। ਸੱਚ ਜਾਣਨਾ, ਲੋਕ ਸਾਡਾ ਬਾਹਰੋਂ ਲਿਬਾਸ ਦੇਖਣਗੇ, ਬੋਲਚਾਲ ਦੇਖਣਗੇ ਅਤੇ ਕਹਿ ਦੇਣਗੇ ਤਾਂ ਬੜਾ ਗੁਰਮੁਖ ਹੈ, ਪਰ ਕਦੀ ਖੁਦ ਨੂੰ ਖੁਦ ਵੀ ਦੇਖਣਾ ਮੈਂ ਕਿੰਨਾ ਗੁਰਮੁਖ ਹੈਗਾ। ਕਿੰਨੀ ਕੁ ਵਾਸ਼ਨਾ ਮੇਰੇ ਅੰਦਰ, ਕਿਤਨਾ ਅਹੰਕਾਰ ਮੇਰੇ ਅੰਦਰ, ਕਿਤਨਾ ਲੋਭ, ਕਿਤਨਾ ਗਿਆਨ ਅਤੇ ਵੈਰ ਮੇਰੇ ਅੰਦਰ। ਜਿਹੜਾ ਮਨੁੱਖ ਆਪਣੇ ਆਪ ਨੂੰ ਨਹੀਂ ਜਾਣਦਾ, ਨਹੀਂ ਸਮਝਦਾ, ਮਹਾਰਾਜ ਫੁਰਮਾਨ ਕਰਦੇ ਨੇ ਉਹਨਾਂ ਦਾ ਕਾਰਨ ਇਹ ਹੈ, ਵਾਹਿਗੁਰੂ ਨੂੰ ਦੂਰ ਹੀ ਸਮਝ ਬੈਠੇ ਨੇ, ਨੇੜਾ ਨਹੀਂ, ਨੇੜਤਾ ਨਹੀਂ ਬਣ ਸਕੀ। ਆਪਣਾ ਆਪ ਨਾ ਪਛਾਣ ਆਈ, ਹਰ ਪ੍ਰਭ ਜਾਤਾ ਦੂਰ। ਬਾਕੀ ਸਭ ਕੁਝ ਨੂੰ ਤਾਂ ਨੇੜੇ ਹੀ ਲਈ ਬੈਠਾ, ਪਰ ਜੋ ਸਭ ਤੋਂ ਨੇੜੇ ਉਸ ਨੂੰ ਹੀ ਦੂਰ ਜਾਣਦਾ ਪਿਆ। ਮਹਾਰਾਜ ਦੇ ਬੋਲ ਨੇ ਭਗਤ ਸਿਰਮੌਰ, ਭਗਤ ਰਵਿਦਾਸ ਜੀ ਮਹਾਰਾਜ ਫੁਰਮਾਨ ਕਰਦੇ ਨੇ, ਕਹਿ ਰਵਿਦਾਸ ਹਾਥ ਪੈ ਨੇਰੇ, ਪੁਰਖਾ ਇੰਨੇ ਤੇੜੇ ਤੇਰੇ ਨੇੜੇ ਤਾਂ ਤੇਰੇ ਹੱਥ ਪੈਰ ਵੀ ਨਹੀਂ ਹੈਗੇ। ਤੇਰੇ ਹੱਥ ਪੈਰ ਵੀ ਸਰੀਰ ਤੋਂ ਕੁਝ ਦੂਰ ਤੱਕ ਹੱਥ ਵੀ ਜਾ ਸਕਦੇ ਨੇ, ਪਰਮਾਤਮਾ ਤਾਂ ਇਸ ਤੋਂ ਵੀ ਨੇੜੇ ਹੈ। ਇੰਨੀ ਦੂਰ ਤਾਂ ਤੇਰੇ ਨੇਤਰ ਨੇ, ਉਸ ਤੋਂ ਵੀ ਨੇੜੇ ਪਰਮਾਤਮਾ ਹੈ। ਨੇੜਾ ਹੈ ਦੂਰ ਨਾ ਜਾਣ ਹੋ, ਗੁਰ ਕੈ ਸ਼ਬਦ ਨਜ਼ਦੀਕ ਪਛਾਣੋ, ਮਹਾਰਾਜ ਦੇ ਬੋਲ। ਇਹ ਮਨਮੁਖਤਾਈ ਦਾ ਅਗਿਆਨਤਾ ਗ੍ਰਸਤ ਜੀਵਨ ਹੈ ਕਿ ਆਪਣੇ ਆਪ ਦੀ ਸਮਝ ਨਹੀਂ ਆ ਰਹੀ, ਬਸ ਐਵੇਂ ਆਪਣੇ ਆਪ 'ਚ ਬਹੁਤ ਵੱਡਾ ਬਣਿਆ ਫਿਰਦਾ ਹੈ। ਅਤੇ ਕਾਰਨ ਇਹ ਹੈ, ਵਾਹਿਗੁਰੂ ਜੀ ਨੂੰ, ਪਰਮਾਤਮਾ ਨੂੰ ਦੂਰ ਜਾਣਦਾ ਹੈ।
ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜੂਰ।
ਐਸੇ ਮਨੁੱਖ ਦੀ ਪਛਾਣ ਕੀ ਹੋਵੇਗੀ ਬਈ ਇਹ ਗੁਰੂ ਤੋਂ ਦੂਰ ਹੋ ਗਿਆ। ਚੰਗਿਆਈਆਂ, ਗੁਰੂ ਤੋਂ ਦੂਰ ਹੋਣ ਤੋਂ ਮੁਰਾਦ ਚੰਗਿਆਈਆਂ ਤੋਂ ਦੂਰ ਹੋਣਾ, ਪ੍ਰੇਮ ਦੇ ਜਗਤ ਤੋਂ ਦੂਰ ਹੋਣਾ, ਆਨੰਦ ਤੋਂ ਦੂਰ ਹੋਣਾ, ਸੋਗ ਬਦਕਿਸਮਤੀਆਂ ਦੇ ਨੇੜੇ ਹੋਣਾ, ਵੈਰ ਵਿਰੋਧ ਨੂੰ ਝੱਟ ਪ੍ਰਵਾਨ ਕਰਨਾ। ਅਤੇ ਮਹਾਰਾਜ ਕਹਿੰਦੇ ਨੇ ਪਛਾਣ ਮੋਟੀ ਹੋਵੇਗੀ, ਗੁਰੂ ਦੀ ਸੇਵਾ ਨਹੀਂ ਕਰੇਗਾ, ਸੇਵਾ ਤੋਂ ਮੁਨਕਰ ਹੋ ਜਾਏਗਾ। ਗੁਰੂ ਦੀ ਸੇਵਾ ਕੀ? ਆਗਿਆ ਮੰਨਣਾ, ਦਸਵੰਧ ਕੱਢਣਾ, ਨਿਤਨੇਮ ਕਰਨਾ, ਅੰਮ੍ਰਿਤ ਵੇਲੇ ਜਾਗਣਾ, ਸਤਸੰਗ ਕਰਨਾ, ਇਹ ਗੁਰੂ ਦੀ ਸੇਵਾ ਵਿੱਚ ਆ ਜਾਂਦਾ। ਅਤੇ ਜੇ ਨਾਮ ਜਪਦੇ ਰਹੀਏ ਅਤੇ ਸਾਧ ਸੰਗਤ ਆਪਣੇ ਸਰੀਰ 'ਤੇ ਸਜਾਈ ਹੋਈ ਦਸਤਾਰ ਅਗਰ ਇਹ ਵਿਚਾਰ ਕੇ ਸਜਦਾ ਕਰਕੇ ਝੁੱਕ ਕੇ ਸਜਾਈਏ, ਸ਼ੁਕਰਾਨਾ ਕਰਦਿਆਂ ਹੋਇਆਂ ਕਿ ਹੇ ਗੁਰੂ, ਮੈਂ ਤਾਂ ਇਤਨੇ ਜੋਗਾ ਨਹੀਂ ਸੀ, ਮੇਰੀ ਪੱਗ ਕਿੱਥੋਂ ਸੀ, ਇਹ ਦਸਤਾਰ ਤਾਂ ਵੈਸੇ ਹੈ ਵੀ ਗੁਰੂ ਦੀ ਬਖਸ਼ਿਸ਼ ਕੀਤੀ ਹੋਈ। ਇੱਥੇ ਇਸ ਦੇਸ਼ ਵਿੱਚ ਦਸਤਾਰ ਸਜਾਉਣ ਦਾ ਹੱਕ ਨਹੀਂ ਸੀ ਸਾਰਿਆਂ ਨੂੰ, ਇਹ ਸਾਨੂੰ ਸਭ ਨੂੰ ਹੱਕ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ। ਸੰਸਾਰ 'ਤੇ ਲਿਆਉਣ ਵਾਲੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ, ਪੱਗ ਤੇਰੀ ਕੀ ਏ ਜਹਾਂਗੀਰ ਦੀ। ਅੱਜ ਸਾਰੀ ਦੁਨੀਆ 'ਚ ਸਾਡੇ ਨਾਮ ਨੂੰ ਕੋਈ ਬਾਅਦ 'ਚ ਪੁੱਛੇਗਾ, ਸਾਡਾ ਦੇਸ਼ ਪਤਾ ਕੋਈ ਬਾਅਦ 'ਚ ਪੁੱਛੇਗਾ, ਪਰ ਸਾਡੀ ਗੁਰੂ ਬਖਸ਼ੀ ਅਜ਼ੀਮੁਲ ਸ਼ਾਨ ਦਸਤਾਰ ਦੇਖ ਕੇ ਉਹਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਇਹ ਸਿੰਘ ਹੈਗਾ ਹੈ, ਇਹ ਗੁਰੂ ਦਾ ਨਿਵਾਜਿਆ ਹੋਇਆ ਹੈ, ਇਹ ਦਸਤਾਰ। ਐਸੀ ਮਹਾਰਾਜ ਨੇ ਬਰਕਤ ਦੇ ਦਿੱਤੀ, ਦਸਤਾਰ ਸਜਾਉਂਦਿਆਂ ਸ਼ੁਕਰਾਨਾ ਕਰਨਾ ਕਿ ਗੁਰੂ ਤੇਰੀ ਬਖਸ਼ਿਸ਼ ਕੀਤੀ ਹੋਈ ਹੈ, ਸੋਹਣੀ ਸੱਜ ਵੀ ਜਾਵੇ ਅਤੇ ਜ਼ਮਾਨੇ 'ਚ ਬਚ ਵੀ ਜਾਵੇ, ਕਿਉਂਕਿ ਲਾਉਣ ਨੂੰ ਵੀ ਬੜੇ ਤਿਆਰ ਬੈਠੇ। ਇਹ ਫਿਰ ਦਸਤਾਰ ਸੀਸ 'ਤੇ ਸਜਾਈ ਹੋਈ ਸੇਵਾ ਬਣ ਜਾਏ, ਗੁਰੂ ਦੀ ਸੇਵਾ ਵਿੱਚ ਜੁੜਿਆ ਰਹੇਗਾ। ਪਰ ਜੇ ਮਨਮੁਖਤਾਈ ਨਾਲ ਭਰਿਆ ਤਾਂ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜ਼ੂਰ, ਮਨ ਗੁਰੂ ਤੋਂ ਦੂਰੀ ਬਣਾਈ ਰੱਖੇਗਾ, ਗੁਰੂ ਦੇ ਬਚਨਾਂ ਨੂੰ ਮੰਨਣ ਤੋਂ ਇਨਕਾਰੀ ਹੋਣਾ ਹੀ ਗੁਰੂ ਦੀ ਸੇਵਾ ਤੋਂ ਇਨਕਾਰੀ ਹੋਣਾ ਹੈ।
ਮਨਮੁਖ ਜਨਮ ਗਵਾਇਆ ਝੂਠਾ ਲਾਲਚ ਕੂਰ।
ਫਿਰ ਇਸ ਤਰ੍ਹਾਂ ਦੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਤੇ ਆਪਣਾ ਸਾਰਾ ਜਨਮ ਹੀ ਗਵਾ ਲਿਆ, ਭਾਵ ਜ਼ਾਇਆ ਕਰ ਲਿਆ। ਗਵਾਚ ਗਿਆ ਸੀ ਉਸਨੂੰ ਕਹਿੰਦੇ ਹਾਂ ਜਿਸ 'ਤੇ ਸਾਡਾ ਅਧਿਕਾਰ ਨਾ ਰਿਹਾ ਹੋਵੇ, ਜਿਸ ਕਰੰਸੀ ਬਿੱਲ 'ਤੇ ਨੋਟ 'ਤੇ 500 ਦਾ ਹੈ, 100 ਦਾ ਹੈ, 10 20 ਦਾ ਹੈ, ਸਾਡਾ ਅਧਿਕਾਰ ਹੈ, ਸਾਡੀ ਜੇਬ 'ਚ ਹੈ, ਉਹ ਸਾਡਾ ਆਪਣਾ ਹੋਇਆ, ਉਸ ਨੂੰ ਅਸੀਂ ਵਰਤ ਸਕਦੇ ਹਾਂ, ਪਰ ਜੋ ਗੁਆਚ ਗਿਆ ਉਸ 'ਤੇ ਸਾਡਾ ਅਧਿਕਾਰ ਹੀ ਨਹੀਂ ਰਿਹਾ। ਹੁਣ ਗੁਆਚੇ ਹੋਏ ਨੂੰ ਕਿੱਥੋਂ ਵਰਤੀਏ? ਕਿਸੇ ਦੁਕਾਨ 'ਤੇ ਚਲੇ ਜਾਣਾ ਅਤੇ ਆਖਣਾ ਮੈਨੂੰ ਉਹ 100 ਰੁਪਏ ਦਾ ਸਮਾਨ ਦੇ ਦੇ ਜਿਹੜਾ 100 ਰੁਪਇਆ ਮੇਰੀ ਜੇਬ 'ਚੋਂ ਗੁਆਚ ਗਿਆ ਹੈ, ਅਤੇ ਅਗਲਾ ਆਖੇਗਾ ਪਹਿਲੇ ਇਲਾਜ ਕਰਾ, ਦਵਾਈ ਖਾ, ਕਿਸੇ ਵੈਦ ਨੂੰ ਮਿਲ। ਜਿਹੜਾ ਗੁਆਚ ਗਿਆ ਉਸਦਾ ਸਮਾਨ ਕਿੱਥੋਂ ਮਿਲੇਗਾ? ਇਸ ਲਈ ਮਹਾਰਾਜ ਕਹਿੰਦੇ ਨੇ ਇਸ ਮਨਮੁਖਤਾਈ 'ਚ ਪੈ ਕੇ, ਝੂਠ ਵਿੱਚ ਪੈ ਕੇ, ਲਾਲਚ ਵਿੱਚ ਪੈ ਕੇ ਅਤੇ ਕੁੜਾਵੇਪਨ ਵਿੱਚ ਇਸਨੇ ਆਪਣਾ ਜਨਮ ਗਵਾ ਦਿੱਤਾ ਹੈ। ਅਧਿਕਾਰ ਹੁਣ ਸਾਡੇ ਜਨਮ ਜੀਵਨ 'ਤੇ ਸਾਡਾ ਨਹੀਂ ਰਿਹਾ, ਵਾਸਨਾ ਦਾ ਬਣ ਗਿਆ, ਮਨ 'ਤੇ ਸਾਡਾ ਨਹੀਂ ਰਿਹਾ, ਨਾਮ ਨਾਲੋਂ ਟੁੱਟ ਕੇ ਹੰਕਾਰ ਦਾ ਬਣ ਗਿਆ, ਵਿਕਾਰ ਦਾ ਬਣ ਗਿਆ। ਇਸ ਲਈ ਮਹਾਰਾਜ ਕਹਿੰਦੇ ਨੇ ਫਿਰ ਇਸਨੇ ਤਾਂ ਆਪਣਾ ਜਨਮ ਹੀ ਕੂੜੇ ਲਾਲਚ 'ਚ ਪੈ ਕੇ ਗਵਾ ਲਿਆ।
ਨਾਨਕ ਬਖਸ਼ ਮਿਲਾਏ ਹਨ ਸੱਚਾ ਸ਼ਬਦ ਹਦੂਰ।
ਸੱਚਾ ਪਰਮਾਤਮਾ ਜੋ ਸਦੀਵੀ ਹੈ, ਆਦਿ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ, ਜੋ ਸਦੀਵੀ ਹੈ ਉਹ ਨਾਮ ਦੇ ਕੇ ਗੁਰੂ ਬਖਸ਼ ਲਵੇ ਅਤੇ ਮਿਲਾ ਲਵੇ ਆਪਣੇ ਨਾਲ। ਗੁਰੂ ਨੇ ਮਿਲਾ ਲਿਆ, ਨਾਨਕ ਬਖਸ਼ ਮਿਲਾਇਆ, ਮਿਲਾਇਆ ਨਾ ਕੁਝ ਕੁ ਨੂੰ ਬਖਸ਼ ਲਿਆ ਅਤੇ ਨਾਲ ਮਿਲਾ ਲਿਆ। ਸੱਚੇ ਸ਼ਬਦ ਹਜ਼ੂਰ, ਉਸ ਸੱਚੇ ਗੁਰੂ ਪਰਮਾਤਮਾ ਦੇ ਬਖਸ਼ੇ ਹੋਏ ਸ਼ਬਦ ਨਾਮ ਸਦਕਾ ਹੁਣ ਹਜ਼ੂਰੀ ਬਣ ਗਈ। ਜਿੱਥੇ ਜਾਓ ਉੱਥੇ ਹਜ਼ੂਰ। ਅਸੀਂ ਨਾਂਦੇੜ ਜਾਈਏ ਨਾ ਅਬਚਲ ਨਗਰ, ਸਿੱਖ ਜਗਤ ਦੇ 5 ਤਖਤਾਂ 'ਚੋਂ ਮਹਾਨ ਤਖਤ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਉੱਥੇ ਜੋਤੀ ਜੋਤ ਸਮਾਏ, ਗੁਰਦਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉੱਥੇ ਅਰਪਣ ਕੀਤੀ। ਉੱਥੇ ਜਾਈਏ ਅਤੇ ਉੱਥੇ ਵਸਣ ਵਾਲਿਆਂ ਨੂੰ ਕਹਿੰਦੇ ਜੀ ਹਜ਼ੂਰੀ ਖਾਲਸਾ। ਮੈਨੂੰ ਇੱਕ ਸੱਜਣ ਪੁੱਛਣ ਲੱਗੇ ਬਈ ਇਸ ਤਰ੍ਹਾਂ ਤਾਂ ਫਿਰ ਇਲਾਕਿਆਂ ਨਾਲ ਖਾਲਸਾ ਜੁੜ ਜਾਏਗਾ, ਪਟਨਾ ਸਾਹਿਬ ਰਹਿਣ ਵਾਲਿਆਂ ਨੂੰ ਕੋਈ ਬਿਹਾਰੀ ਖਾਲਸਾ ਆਖੇਗਾ, ਅੰਮ੍ਰਿਤਸਰ ਵਾਲਿਆਂ ਨੂੰ ਕੋਈ ਪੰਜਾਬੀ ਖਾਲਸਾ ਆਖੇਗਾ, ਕੇਸਗੜ੍ਹ ਸਾਹਿਬ ਵਾਲਿਆਂ ਨੂੰ ਕੋਈ ਪੁਆਧੀ ਖਾਲਸਾ ਆਖੇਗਾ। ਇਹ ਹਜ਼ੂਰੀ ਖਾਲਸਾ ਕਿਉਂ? ਮੈਂ ਕਿਹਾ ਗੱਲ ਸਮਝਣ ਦੀ ਲੋੜ ਹੈ, ਜਿਹੜੇ ਸਦਾ ਹਾਜ਼ਰੀ ਵਿੱਚ ਰਹਿਣ ਉਹ ਹਜ਼ੂਰੀ ਖਾਲਸਾ ਹੀ ਹੁੰਦਾ। ਅਤੇ ਸਿੱਖ ਦੁਨੀਆ 'ਤੇ ਕਿਧਰੇ ਵੀ ਹੋਵੇਗਾ ਉਹ ਗੁਰੂ ਦੀ ਹਾਜ਼ਰੀ ਵਿੱਚ, ਗੁਰੂ ਦੇ ਘਰ ਹਾਜ਼ਰੀ ਲੱਗ ਰਹੀ ਹੈ ਅਤੇ ਫਿਰ ਉਹ ਸਦਾ ਹੀ ਹਜ਼ੂਰ ਹੈ। ਨਾਨਕ ਬਖਸ਼ ਮਿਲਾਇਨ, ਜਿਨ੍ਹਾਂ ਨੂੰ ਬਖਸ਼ਿਸ਼ ਦੇ ਰਾਹੀਂ ਗੁਰੂ ਨੇ ਮਿਲਾ ਲਿਆ, ਉਹ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਸ਼ਬਦ ਨਾਮ ਦੀ ਬਰਕਤ ਨਾਲ ਸਦਾ ਹੀ ਹਜ਼ੂਰੀ ਵਿੱਚ ਨੇ, ਸਦਾ ਹੀ ਮੌਜੂਦ ਨੇ। ਉਹਨਾਂ ਦੇ ਪ੍ਰਾਣਾਂ 'ਚ ਗੱਲ ਵਸੀ ਹੋਈ ਹੈ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ ਸੱਚਾ ਸਿਰਜਣ ਹਾਰ ਜੀਓ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਸੰਗ। ਉਹ ਸਦਾ ਹਜ਼ੂਰੀ ਵਿੱਚ ਹਨ।
ਮਹੱਲਾ ਤੀਜਾ, ਹਰ ਪ੍ਰਭ ਸੱਚਾ ਸੋਹੇਲਾ, ਗੁਰਮੁਖ ਨਾਮ ਗੋਬਿੰਦ।
ਪਾਰ ਬ੍ਰਹਮ ਪਰਮੇਸ਼ਵਰ ਦਾ ਗੋਬਿੰਦ ਦਾ ਨਾਮ ਹੀ ਸੱਚਾ ਸੰਗੀਤ ਹੈ, ਇਹੀ ਸੱਚਾ ਗੀਤ ਹੈ। ਇਹ ਦੇਖੋ ਨਾ, ਦੁਨੀਆ ਬਿਖੇ ਨਾਦ ਕਰਨ ਸੁਣ ਭੀਨਾ, ਹਰ ਜਸ ਸੁਨਤ ਆਲਸ ਮਨ ਕੀਨਾ। ਇਹ ਬਿਖੇ ਨਾਦ ਨੇ, ਝੂਠੇ ਗੀਤ ਨੇ, ਝੂਠਾ ਸੰਗੀਤ ਹੈ, ਪਰ ਸੱਚਾ ਸੋਹਿਲਾ ਪਾਰ ਬ੍ਰਹਮ ਪਰਮੇਸ਼ਵਰ ਦੀ ਮਹਿਮਾ, ਉਹਦੀ ਵਡਿਆਈ, ਉਸਦਾ ਨਾਮ ਹੈ। ਹਰ ਪ੍ਰਭ ਸੱਚਾ ਸੋਹਿਲਾ, ਗੁਰੂ ਦੁਆਰਾ ਮਿਲਿਆ ਹੋਇਆ ਨਾਮ ਗੋਬਿੰਦ ਦਾ, ਪਰਮਾਤਮਾ ਦਾ ਨਾਮ ਹੀ ਸੱਚਾ ਗੀਤ। ਸਾਧ ਸੰਗਤ ਜੇ ਗਾਉਣ ਨੂੰ ਮਨ ਕਰੇ ਨਾ, ਕਿਸੇ ਵੇਲੇ ਮਨ ਕਰ ਪੈਂਦਾ ਬਈ ਗੁਣਗੁਣਾਈਏ, ਅਤੇ ਗਾਉਣ ਵਾਲੀ ਕੋਈ ਮਹਾਨ ਰੀਤ, ਗਾਉਣ ਵਾਲਾ ਕੋਈ ਮਹਾਨ ਸੰਗੀਤ ਅਗਰ ਸੰਸਾਰ 'ਤੇ ਜਿਉਂਦੇ ਜਾਗਦੇ ਗੁਰੂ ਰੂਪ 'ਚ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ। ਗੁਰਬਾਣੀ ਤੋਂ ਉੱਤੇ ਕੋਈ ਗੀਤ ਨਹੀਂ, ਹੋਰ ਕੋਈ ਸੰਗੀਤ ਨਹੀਂ ਹੈ। ਅਤੇ ਸੱਚ ਜਾਣਨਾ ਮੰਨਣ ਵਾਲੀ ਕੋਈ ਉਪਦੇਸ਼ਕਾ ਹੈ ਅਤੇ ਉਹ ਸਤਿਗੁਰੂ ਦੀ ਬਾਣੀ ਹੈ। ਮਨ ਵਸਾਉਣ ਵਾਲਾ ਕੋਈ ਖਜ਼ਾਨਾ ਹੈ, ਉਹ ਗੁਰੂ ਦੀ ਬਾਣੀ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਸਾਰੇ ਸੁੱਖ ਗੁਰੂ ਦੀ ਬਾਣੀ 'ਚੋਂ ਹੀ ਮਿਲਦੇ ਨੇ। ਗੁਰਬਾਣੀ ਗਾਵਾ ਭਾਈ, ਉਹ ਸਫਲ ਸਦਾ ਸੁਖਦਾਈ। ਗੁਰੂ ਦੇ ਬਚਨਾਂ ਤੋਂ ਉੱਤੇ ਕੋਈ ਹੋਰ ਖੇਡ ਨਹੀਂ, ਇਹੀ ਸੱਚਾ ਸੋਹਿਲਾ ਹੈ। ਅਤੇ ਨਾਮ ਗੁਰੂ ਦਾ, ਪਰਮਾਤਮਾ ਦਾ, ਜੋ ਗੁਰੂ ਦੁਆਰਾ ਮਿਲਿਆ ਹੈ।
ਆਨ ਦਿਨ ਨਾਮ ਸਲਾਹਨਾ ਹਰ ਜਪਿਆ ਮਨ ਆਨੰਦ।
ਫਿਰ ਦਿਨ ਰਾਤ ਇਹ ਨਾਮ ਜਪਣਾ ਅਤੇ ਇਸ ਨਾਲ ਫਿਰ ਮਹਾਨ ਆਨੰਦ, ਪਰਮਾਨੰਦ, ਮਨ ਆਨੰਦ ਨਾਲ ਭਰ ਜਾਂਦਾ ਹੈ।
ਵੱਡ ਭਾਗੀ ਹਰ ਪਾਏਆ ਪੂਰਨ ਪਰਮਾਨੰਦ।
ਉਸ ਪੂਰਨ ਪਰਮਾਤਮਾ ਦਾ ਨਾਮ ਉਹੀ ਪਰਮ ਆਨੰਦ ਹੈ ਜਿਹੜਾ ਫਿਰ ਕਦੀ ਸੋਗ 'ਚ ਨਹੀਂ ਬਦਲਦਾ। ਨਾ ਉਹ ਮਰੇ ਨਾ ਹੋਵੇ ਸੋਗ, ਸਦਾ ਆਨੰਦ 'ਚ ਰਹਿੰਦਾ। ਬੜੇ ਮਹਾਂਬੋਲ ਨੇ, ਵੱਡਿਆਂ ਭਾਗਾਂ ਦੁਆਰਾ ਇਹ ਮਿਲਦਾ ਅਤੇ ਉਹ ਵਡਭਾਗੀ ਹੋ ਗਿਆ ਜਿਨ੍ਹਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋਈ ਅਤੇ ਪੂਰਨਤਾ ਨਾਲ ਭਰਿਆ ਹੋਇਆ ਪਰਮ ਆਨੰਦ ਪ੍ਰਾਪਤ ਹੋਇਆ।
ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ।
ਜਿਨ੍ਹਾਂ ਨੇ ਵੀ ਨਾਮ ਜਪਿਆ ਨਾ, ਪਰਮਾਤਮਾ ਦੀ ਸਲਾਹਤਾ ਕਰਨੀ ਵੀ ਨਾਮ ਜਪਣਾ ਹੀ ਹੈ। ਤੁਸੀਂ ਵੈਸੇ ਗੁਣ ਗਾਓ ਬਥੇਰੇ, ਚੰਗੀ ਗੱਲ ਹੈ, ਪਰ ਜੇ ਉਸਨੂੰ ਸਲਾਹਣਾ ਹੈ ਤਾਂ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕਹਿ ਸਦ ਕਾਮ। ਇਹ ਮਹਾਨ ਕੰਮ ਹੈ, ਚੱਲਦੇ ਫਿਰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਨੂੰ ਗੁਰੂ ਨੇ ਬਖਸ਼ਿਆ ਨਾਮ ਸਾਰੇ ਹੀ ਪਵਿੱਤਰ। ਕੋਈ ਰਾਮ ਰਾਮ ਆਖੇ, ਕੋਈ ਅੱਲਾਹੂ ਆਖੇ, ਕੋਈ ਹੋਰ ਕਿਸੇ ਨਾਮ ਨਾਲ ਯਾਦ ਕਰੇ, ਉਹਨਾਂ ਨੂੰ ਆਪਣੇ ਆਪਣੇ ਮਤ ਅਨੁਸਾਰ ਮੁਬਾਰਕ ਹੈ, ਪਰ ਸਾਨੂੰ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਸਾਨੂੰ ਸਤਿਗੁਰੂ ਨੇ ਇਹ ਦਾਤ ਝੋਲੀ 'ਚ ਪਾ ਕੇ ਨਿਵਾਜਿਆ ਹੈ ਅਤੇ ਜਿਹੜੇ ਇਸ ਨੂੰ ਸਲਾਉਂਦੇ ਨੇ, ਜਪਦੇ ਨੇ, ਉਹਨਾਂ ਦੇ ਜੀਵਨ 'ਚ ਫਿਰ ਕੋਈ ਵਿਘਨ ਨਹੀਂ ਪੈਂਦਾ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿੜਾਇਆ ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਾਰ ਆਇਆ। ਉਹਨਾਂ ਦਾ ਜੀਵਨ ਫਿਰ ਕੋਈ ਵਿਘਨ ਵਿੱਚ ਨਹੀਂ ਆਉਂਦਾ, ਵਿਘਨਾਂ ਦਾ ਨਾਸ਼ ਹੋ ਜਾਂਦਾ ਹੈ।
ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਣ ਗੁਰ ਆਵੇ।
ਮਨੁੱਖੀ ਸੁਭਾਅ ਹੈ ਸਤਿਪੁਰਖਾਂ ਦੀ ਵੀ ਨਿੰਦਾ ਕਰ ਦਿੰਦਾ। ਮੈਂ ਤਾਂ ਹੈਰਾਨ ਹੋ ਜਾਂਦਾ, ਆਪ ਵੀ ਹੈਰਾਨ ਹੁੰਦੇ ਹੋਵੋਗੇ। ਪੰਥਕ ਹਿਰਦਿਆਂ ਨੂੰ ਇਹ ਹੈਰਾਨਗੀ ਪਹੁੰਚਦੀ ਹੈ, ਸਾਰੀ ਦੁਨੀਆ ਦਾ ਮੇਰਾ ਵਿਅਕਤੀਗਤ ਤੌਰ 'ਤੇ ਭਰਮਣ ਹੈ, ਤੁਹਾਡਾ ਵੀ ਹੋਵੇਗਾ। ਇੱਕ ਸੰਤਰੀ ਤੋਂ ਲੈ ਕੇ ਮਹਾਂਮੰਤਰੀਆਂ ਤੱਕ ਮੈਂ ਅਰਜ਼ ਕਰਾਂ ਜਾਣਦਾ, ਤੁਹਾਡਾ ਵੀ ਅਨੁਭਵ ਹੋਵੇਗਾ। ਕੁਛ ਲੋਕ ਬਿਨਾਂ ਕਾਰਨ ਨਿੰਦਾ ਕਰਨ ਲੱਗ ਪੈਂਦੇ। ਸੰਸਾਰ 'ਤੇ ਦੇਖੋਗੇ ਤਾਂ ਇਹੋ ਜਿਹੀ ਇੱਕ ਸੰਸਥਾ ਵੀ ਨਹੀਂ ਹੈ ਜਿਹੋ ਜਿਹੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਿੱਖਾਂ ਦੀ ਸੰਸਥਾ ਹੈ, ਕੁਰਬਾਨੀਆਂ ਦੇ ਕੇ ਬਣਾਈ ਹੈ। ਅਤੇ ਬੜੇ ਅਗਿਆਨਤਾ ਵਸ ਹਿਰਦੇ ਸਾਡੀਆਂ ਸੰਸਥਾਵਾਂ ਦੀ ਹੀ ਨਿੰਦਾ ਕਰਨ ਲੱਗ ਪੈਂਦੇ, ਕਬੋਲ ਬੋਲਣ ਲੱਗ ਪੈਂਦੇ ਨੇ। ਆਏ ਦਿਨ ਹਿਸਾਬ ਦਿਓ ਜੀ, ਹਿਸਾਬ ਦਿਓ ਜੀ। ਅਤੇ ਮੈਂ ਅਰਜ਼ ਕਰਾਂ ਤੁਹਾਨੂੰ ਮੰਗਣ ਦੀ ਲੋੜ ਹੀ ਨਹੀਂ। ਇੱਕ ਗਜਟ ਨਾਮ ਦੀ ਹਰ ਮਹੀਨੇ ਨਿਕਲਦੀ ਹੈ, ਪੜ੍ਹ ਲਓ, ਸਾਰਾ ਹਿਸਾਬ ਮਿਲ ਜਾਏਗਾ, ਕੌਡੀ ਕੌਡੀ ਦਾ ਮਿਲ ਜਾਏਗਾ। ਅਤੇ ਮੈਂ ਅਰਜ਼ ਕਰਾਂ ਜਿਹੜੇ ਮਨਮਤੀਆਂ ਦੀਆਂ ਇਤਨੀਆਂ ਵੱਡੀਆਂ ਜਾਇਦਾਦਾਂ ਨੇ, ਮਨਮਤੀਆਂ ਦੀ, ਬੇਮੁੱਖਾਂ ਦੀਆਂ, ਦੁਰਾਚਾਰੀਆਂ ਦੀਆਂ, ਜਿਹੜੇ ਭਿਆਨਕ ਦੁਰਾਚਾਰੀ ਨੇ, ਉਹਨਾਂ ਕੋਲੋਂ ਤਾਂ ਤੁਸੀਂ ਕਦੀ ਹਿਸਾਬ ਨਹੀਂ ਮੰਗਿਆ ਜਾ ਕੇ ਵੀ ਹਿਸਾਬ ਦਿਓ ਤੁਹਾਡੇ ਘਰ ਕੀ ਹੈ। ਬੜੇ ਹੋਰ ਨੇ, ਉਹਨਾਂ ਕੋਲੋਂ ਕਦੀ ਹਿਸਾਬ ਮੰਗਿਆ? ਮੈਂ ਅਰਜ਼ ਕਰਨਾ ਚਾਹੁੰਦਾ, ਇਹ ਤਾਂ ਉਹੀ ਗੱਲ ਹੋਈ ਕਿ ਬੇਬੇ ਮੈਂ ਥਾਣੇਦਾਰ ਬਣਿਆ ਅਤੇ ਤੈਨੂੰ ਹੀ ਪਹਿਲੇ ਜੇਲ੍ਹ 'ਚ ਪਾਵਾਂਗਾ, ਤੈਨੂੰ ਹੀ ਪਹਿਲੇ ਜਿਹੜਾ ਸਜ਼ਾ ਦੇਵਾਂਗਾ। ਨਿੰਦਾ ਬਿਨਾਂ ਕਾਰਨ ਸਾਡੀ ਸੰਸਥਾਵਾਂ ਦੀ ਚਲੋ ਦੁਨੀਆ ਕਰੇ ਤਾਂ ਮੰਨਿਆ ਜਾ ਸਕਦਾ, ਪਰ ਕਈ ਦਫ਼ਾ ਸਿੱਖ ਦਿਖਾਈ ਪੈਣ ਵਾਲੇ ਵੀ ਇਹੀ ਕੁਛ ਕਰਦੇ। ਕਾਰਨ ਇਹ ਹੈ, ਅਸਲੀਅਤ ਤੋਂ ਵਾਕਫ ਨਹੀਂ ਹੈਗੇ, ਨਾਮ ਨਾਲ ਨਹੀਂ ਜੁੜੇ ਹੋਏ। ਮਹਾਰਾਜ ਕਹਿੰਦੇ ਨੇ ਜੇ ਗੁਰੂ ਦੀ ਕਲਾ ਵਰਤੇ ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸਰਣ ਗੁਰ ਆਵੇ ਅਤੇ ਮੁੜ ਕੇ ਗੁਰੂ ਨਾਲ ਜੁੜ ਜਾਏ। ਜਿਹੜੇ ਟੁੱਟੇ ਹੋਏ ਨੇ ਖੁਆਰ ਹੋਏ ਸਭ ਮਿਲਾਂਗੇ, ਜੇ ਟੁੱਟੇ ਹੋਏ ਮੁੜ ਕੇ ਗੁਰੂ ਸ਼ਰਨ ਵਿੱਚ ਆ ਜਾਵਣ।
ਪਿਛਲੇ ਗੁਣ ਹੈ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ।
ਉਹਨਾਂ ਦੇ ਸਾਰੇ ਗੁਣਾਂ ਖਤਮ ਹੋ ਜਾਂਦੇ ਨੇ, ਗੁਰੂ ਬਖਸ਼ ਲੈਂਦਾ ਅਤੇ ਆਪਣੀ ਸੱਚੀ ਸੁੱਚੀ ਸੰਗਤ ਨਾਲ ਗੁਰਮੁਖਾਂ ਨਾਲ ਮਿਲਾ ਲੈਂਦਾ, ਆਪਣੇ ਪਰਿਵਾਰ 'ਚ ਸ਼ਾਮਿਲ ਕਰ ਲੈਂਦਾ ਹੈ।
ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ।
ਮੀਂਹ ਪਵੇ ਨਾ ਅਤੇ ਗਲੀਆਂ ਨਾਲਿਆਂ ਟੋਬਿਆਂ ਦਾ ਜਿਹੜਾ ਪਾਣੀ ਹੁੰਦਾ, ਜਿਹਨੂੰ ਲੋਕ ਦੇਖਣਾ ਵੀ ਪਸੰਦ ਨਹੀਂ ਕਰਦੇ, ਉਹ ਪਵਿੱਤਰ ਧਾਰਾ ਗੰਗਾ 'ਚ ਮਿਲ ਜਾਂਦਾ ਅਤੇ ਉਹ ਵੀ ਪਵਿੱਤਰ ਹੋ ਜਾਂਦਾ ਹੈ।
ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿਤ ਮਿਲਿਆ ਤਿਸ ਨਾ ਭੁੱਖ ਉੱਤਰੈ, ਹਰ ਸਾਂਤ ਤੜ ਆਵੈ।
ਮੈਂ ਪਹਿਲੇ ਹੀ ਇਹਨਾਂ ਪੰਕਤੀਆਂ ਤੋਂ ਹੀ ਆਰੰਭ ਕੀਤਾ ਸੀ, ਇਹ ਵਡਿਆਈਆਂ ਗੁਰੂ ਵਿੱਚ ਹਨ। ਮਨਮੁੱਖਾਂ ਨੂੰ ਵੀ ਜੇ ਗੁਰੂ ਸ਼ਰਨ ਆ ਜਾਣ, ਆਪਣੇ ਨਾਮ ਦੀਆਂ ਵਡਿਆਈਆਂ ਦੇ ਕੇ ਨਿਵਾਸ ਦਿੰਦਾ, ਗੁਰੂ ਨੂੰ ਮਿਲ ਕੇ ਤ੍ਰਿਸ਼ਨਾ ਭੁੱਖ ਲੈ ਜਾਂਦੀ ਹੈ ਅਤੇ ਝਟਪਟ ਆਨੰਦ ਸ਼ਾਂਤੀ ਸਥਿਰਤਾ ਸਕੂਨ ਪ੍ਰਾਪਤ ਹੁੰਦਾ ਹੈ।
ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹਕਾ, ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੈ ਸੁਧ।
ਇਹ ਵਡਿਆਈ ਗੁਰੂ ਪਾਤਸ਼ਾਹ ਦੀ, ਇਹ ਅਚਰਜ ਭਰਿਆ ਕੌਤਕ ਗੁਰੂ ਦਾ ਹੈ, ਜਿਹੜਾ ਗੁਰੂ ਨੂੰ ਮੰਨਦਾ ਹੈ ਕਿਉਂਕਿ ਉਹ ਸੱਚਾ ਸ਼ਹਿਨਸ਼ਾਹ ਹੈ। ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੈ, ਉਹ ਸਾਰੇ ਸੰਸਾਰ ਨੂੰ ਵੀ ਚੰਗਾ ਲੱਗਦਾ, ਹਰੇਕ ਨੂੰ ਭਾਅ ਜਾਂਦਾ ਹੈ। ਸ਼ੁੱਧ ਤੋਂ ਭਾਵ ਹੈ, ਇਸ ਪਾਵਨ ਵਾਰ ਨੂੰ ਮਹਾਰਾਜ ਨੇ ਨਜ਼ਰਸਾਨੀ ਕੀਤੀ ਹੈ ਅਤੇ ਦੇਖਿਆ ਕੋਈ ਔਂਕੜ, ਕੋਈ ਸਿਆਰੀ, ਕੋਈ ਲੱਗ ਕੰਨਾ ਵੱਧ ਘੱਟ ਨਹੀਂ। ਗੌੜੀ ਦੀ ਦੂਜੀ ਵਾਰ 'ਚ ਸ਼ਬਦ ਮਿਲਦਾ ਸ਼ੁੱਧ ਕੀਚੇ, ਭਾਈ ਜੀ ਨੇ ਇਤਨੀ ਕਮਾਲ ਦੀ ਸਮਰਪਿਤਤਾ ਦਿਖਾਈ ਹੈ ਕਿ ਬਾਣੀ ਦਰਜ ਕਰਦਿਆਂ ਉਹ ਸ਼ਬਦ ਵੀ ਨਾਲ ਲਿਖਿਆ, ਅਤੇ ਜੇ ਮਹਾਰਾਜ ਨੇ ਸੁਣਿਆ ਆਖਿਆ ਸ਼ੁੱਧ ਤਾਂ ਉਹ ਸ਼ਬਦ ਵੀ ਨਾਲ ਦਰਜ ਹੈ। ਇਹ ਸੂਚਨਾ ਹੈ ਕਿ ਮਹਾਰਾਜ ਵੱਲੋਂ ਬਾਣੀ ਪ੍ਰਮਾਣਿਤ ਹੈ, ਸਨਮਾਨਿਤ ਹੈ। ਹਾਂਜੀ, ਇਸ ਢੰਗ ਦੇ ਨਾਲ ਇਹ ਮਹਾਂਬੋਲ ਨੇ ਸਤਿਗੁਰੂ ਪਾਤਸ਼ਾਹ ਦੇ ਜੋ ਆਪ ਨੇ ਸਰਵਣ ਕੀਤੇ ਨੇ। ਗੁਰਮੁਖਾਂ ਪਿਆਰਿਆਂ ਨੇ ਦੱਸਿਆ ਵੀ ਸਿੰਘ ਸਾਹਿਬ ਜੀ ਦੀ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਹੁਣਾਂ ਦੀ ਆਗਿਆ ਹੈ ਕਿ ਲੜੀਵਾਰ ਬਚਨਾਂ ਦਾ ਵੀ ਜਿਹੜਾ ਬਚਨ ਹੋਵੇ ਉਸਦਾ ਪੂਰਾ ਨਾਲ ਪਾਠ ਪੂਰੇ ਸ਼ਬਦ ਦਾ ਔਰ ਨਾਲ ਉਹਦੀ ਸੰਖੇਪ ਵਿਆਖਿਆ ਵੀ ਕਰਨੀ ਹੈ। ਤੋ ਆਓ ਸਰਵਣ ਕਰੀਏ।
ਮਾਰੂ ਮਹੱਲਾ ਤੀਜਾ,
ਇਹ ਵੀ ਸ਼ਬਦ ਗੁਰੂ ਅਮਰਦਾਸ ਮਹਾਰਾਜ। ਮਾਰੂ ਸੋਲਹੇ, ਇਹ ਸੰਦ ਹਨ, ਇਹਨਾਂ ਵਿੱਚ ਸੋਲ੍ਹਾਂ ਸੋਲ੍ਹਾਂ ਪਦ ਨੇ ਇੱਕ ਇੱਕ ਸ਼ਬਦ ਵਿੱਚ, ਜਿਵੇਂ ਦੁੱਪ ਦੇ ਤਿੱਪ ਦੇ ਦੋ ਪਦਾਂ ਵਾਲਾ ਸ਼ਬਦ ਇੱਕ ਤੁੱਕਾ, ਤਿੰਨ ਪਦਾਂ ਵਾਲਾ ਸ਼ਬਦ ਚੌਪਦੇ ਅਸ਼ਟਪਦੀਆ, ਇਹ ਸੋਲ੍ਹਾਂ ਪਦ ਨੇ ਇਸ ਪਾਵਨ ਸ਼ਬਦ ਦੇ। ਇਹਦੇ ਵਿੱਚ ਪਹਿਲੇ 22 ਸੋਲ੍ਹੇ ਗੁਰੂ ਨਾਨਕ ਦੇਵ ਮਹਾਰਾਜ, ਅਤੇ ਫਿਰ 24 ਸੋਲ੍ਹੇ ਸ੍ਰੀ ਗੁਰੂ ਅਮਰਦਾਸ ਮਹਾਰਾਜ। ਸੋਲ੍ਹੇ ਭਾਵ ਸੋਲ੍ਹਾਂ ਦੀ ਗਿਣਤੀ ਵਾਲਾ, ਅਤੇ ਫਿਰ 2 ਗੁਰੂ ਰਾਮਦਾਸ ਮਹਾਰਾਜ ਦੇ ਅਤੇ 14 ਗੁਰੂ ਅਰਜਨ ਦੇਵ ਮਹਾਰਾਜ ਦੇ। ਇਹਨਾਂ ਦੀ, ਇਹਨਾਂ ਮਾਰੂ ਰਾਗ ਵਿੱਚ ਜੋ ਸੋਲ੍ਹੇ ਦਰਜ ਨੇ ਇਹਨਾਂ ਦੀ ਗਿਣਤੀ 62 ਹੈ। ਆਓ ਸਰਵਣ ਕਰੀਏ।
ਏਕੋ ਏਕ ਵਰਤੈ ਸਭ ਸੋਈ,
ਪਾਰ ਬ੍ਰਹਮ ਪਰਮੇਸ਼ਰ ਹੀ ਹੈ ਜੋ ਸਭ ਵਿੱਚ ਇੱਕੋ ਹੀ ਹੈ ਜੋ ਵਰਤ ਰਿਹਾ ਹੈ।
ਗੁਰਮੁਖ ਵਿਰਲਾ ਬੂਝੈ ਕੋਈ,
ਪਰੇ ਸੋਝੀ ਸਮਝ ਬੂਝਣਾ ਕਿਸੇ ਵਿਰਲੇ ਨੂੰ ਹੀ ਮਿਲਦਾ ਹੈ।
ਏਕੋ ਰਵ ਰਹਿਆ ਸਭ ਅੰਤਰ,
ਸਾਰਿਆਂ ਵਿੱਚ ਇੱਕੋ ਹੀ ਸਮਾਇਆ ਹੋਇਆ ਹੈ।
ਇਸ ਬਿਨ ਅਵਰ ਨਾ ਕੋਈ ਹੈ,
ਉਸ ਬਿਨਾ ਹੋਰ ਕੋਈ ਨਹੀਂ ਹੈ।
ਲੱਖ 84 ਹੀ ਜੀ ਉਪਾਏ,
84 ਲੱਖ ਜੀਵ ਵੀ ਜੋਨਾਂ ਵੀ ਉਸਨੇ ਹੀ ਪੈਦਾ ਕੀਤੀਆਂ ਹਨ।
ਗਿਆਨੀ ਧਿਆਨੀ ਆਖ ਸੁਣਾਏ,
ਗਿਆਨਵਾਨ ਲੋਕ ਤੇ ਧਿਆਨ ਨਾਲ ਦੇਖਣ ਵਾਲੇ ਧਿਆਨੀ ਲੋਕਾਂ ਨੇ ਇਹ ਕਹਿ ਕੇ ਸੁਣਾਇਆ ਹੈ, ਦੱਸਿਆ ਹੈ।
ਸਭਨਾ ਰਿਜਕ ਸਮਾਹੇ ਆਪੇ,
ਸਾਰਿਆਂ ਨੂੰ ਭਾਵੇਂ ਉਹ ਦ੍ਰਿਸ਼ 'ਚ ਹੀ ਆ ਰਹੇ ਨੇ ਭਾਵੇਂ ਅਦ੍ਰਿਸ਼ ਨੇ, ਉਹਨਾਂ ਸਾਰਿਆਂ ਨੂੰ ਵੀ ਰਿਜਕ ਆਪ ਸੰਭਾਲ ਰਿਹਾ ਹੈ, ਪਹੁੰਚਾ ਰਿਹਾ ਹੈ।
ਕੀਮਤ ਹੋਰ ਨਾ ਹੋਈ ਹੈ,
ਉਸਦੀ ਬਰਾਬਰੀ ਹੋਰ ਕਿਧਰੇ ਨਹੀਂ ਹੈ।
ਮਾਇਆ ਮੋਹ ਅੰਧ ਅੰਧਾਰਾ,
ਕੀ ਕਰੀਏ, ਅਗਿਆਨਤਾ ਵਿੱਚ ਪਿਆ ਹੋਇਆ ਮਨੁੱਖ ਅੰਧਾ ਵੀ ਹੈ ਤੇ ਹਨੇਰੇ ਵਿੱਚ ਵੀ। ਅੰਧਾ ਤਾਂ ਇਸ ਲਈ ਹੈ ਕਿ ਸਮਝ ਨਹੀਂ, ਤੇ ਅੰਧੇਰਾ ਇਸ ਲਈ ਕੋਈ ਬਾਂਹ ਫੜਨ ਵਾਲਾ ਨਹੀਂ, ਗੁਰੂ ਨਾਲ ਨਹੀਂ ਜੁੜਿਆ ਹੋਇਆ, ਇਸ ਲਈ ਮਾਇਆ ਦੇ ਅੰਧਕਾਰ ਵਿੱਚ ਅੰਧਾ ਹੈ।
ਮੈਂ ਮੇਰਾ ਪਸਰਿਆ ਪਾਸਾਰਾ,
ਮੈਂ ਹਾਂ ਮੇਰਾ ਹੈ, ਬਸ ਇਹੀ ਮਨ ਵਿੱਚ ਪਸਰਿਆ ਹੋਇਆ ਹੈ, ਚਾਰੋਂ ਪਾਸੇ ਦਿਖਾਈ ਪੈ ਰਿਹਾ ਹੈ।
ਅਨ ਦਿਨ ਜਲਤ ਰਹੇ ਦਿਨ ਰਾਤੀ,
ਦਿਨ ਰਾਤ ਹਉਮੈ ਦੀ ਅੱਗ ਵਿੱਚ ਅਗਿਆਨਤਾ ਕਰਕੇ ਜਲਦਾ ਪਿਆ ਹੈ।
ਗੁਰ ਬਿਨ ਸ਼ਾਂਤ ਨਾ ਹੋਈ ਹੈ,
ਸੜਦੇ ਹੋਏ ਹਿਰਦੇ ਨੂੰ ਗੁਰੂ ਦੇ ਨਾਮ ਬਿਨਾਂ ਸ਼ਾਂਤੀ ਕਿੱਥੇ, ਨਾਮ ਤੋਂ ਬਿਨਾਂ ਗੁਰੂ ਤੋਂ ਬਿਨਾਂ ਸਕੂਨ ਪ੍ਰਾਪਤ ਨਹੀਂ ਹੋ ਸਕਦਾ।
ਆਪੇ ਜੋੜ ਵਿਛੋੜੇ ਆਪੇ,
ਪਰ ਬ੍ਰਹਮ ਪਰਮੇਸ਼ਵਰ ਆਪੇ ਹੀ ਸਾਨੂੰ ਸਾਰਿਆਂ ਨੂੰ ਮਿਲਾ ਰਿਹਾ ਤੇ ਫਿਰ ਵੱਖਰੇ ਵੀ ਕਰ ਦਿੰਦਾ ਹੈ।
ਆਪੇ ਥਾਪ ਉਥਾਪੇ ਆਪੇ,
ਸਾਰੇ ਸੰਸਾਰ ਨੂੰ ਆਪ ਹੀ ਪੈਦਾ ਕਰ ਰਿਹਾ ਤੇ ਆਪ ਹੀ ਆਪਣੇ ਵਿੱਚ ਲੀਨ ਕਰ ਰਿਹਾ, ਥਾਪਣਾ ਤੇ ਉਥਾਪਣਾ ਕਰ ਰਿਹਾ ਹੈ।
ਸੱਚਾ ਹੁਕਮ ਸੱਚਾ ਪਾਸਾਰਾ,
ਪਰ ਬ੍ਰਹਮ ਪਰਮੇਸ਼ਵਰ ਦਾ ਹੁਕਮ ਸੱਚ ਹੈ, ਸਦੀਵੀ ਹੈ, ਤੇ ਉਸਦੇ ਹੁਕਮ ਦੀ ਬਰਕਤ ਵੀ ਸਦੀਵੀ ਹੈ, ਪਸਾਰਾ ਜਿਹੜਾ ਹੈ।
ਹੋਰਨ ਹੁਕਮ ਨਾ ਹੋਈ ਹੈ,
ਹੋਰ ਕੋਈ ਉਹਦੇ ਬਰਾਬਰ ਹੁਕਮ ਨਹੀਂ ਕਰ ਸਕਦਾ, ਇਹ ਬਲ ਇਹ ਆਗਿਆ ਹੋਰ ਕਿਸੇ ਨੂੰ ਨਹੀਂ ਹੈ।
ਆਪੇ ਲਾਏ ਲਏ ਸੋ ਲਾਗੈ,
ਪਰ ਬ੍ਰਹਮ ਪਰਮੇਸ਼ਵਰ ਆਪ ਹੀ ਜਿਹਨਾਂ ਨੂੰ ਮਿਹਰ ਕਰਕੇ ਲਾ ਲੈਂਦਾ ਨਾ, ਤੁਹਾਨੂੰ ਆਪ ਹੀ ਲੈ ਕੇ ਆਇਆ, ਆਪ ਨਹੀਂ ਆਪਣੇ ਬਲ ਨਾਲ ਨਹੀਂ ਪਹੁੰਚੇ, ਆਪ ਹੀ ਲੈ ਕੇ ਆਇਆ, ਆਪ ਹੀ ਬਿਠਾਇਆ, ਔਰ ਆਪ ਹੀ ਮੈਂ ਸਵੇਰੇ 12 ਵਜੇ ਹੀ ਦੇਖਿਆ, ਜਦ ਇਸ਼ਨਾਨ ਸੇਵਾ 'ਚ ਦਾਸ ਪਹੁੰਚਿਆ ਦੇਖਿਆ, ਉਹ ਤਾਂ ਇੰਝ ਲੱਗਦਾ ਜਿਵੇਂ ਤਿੰਨਾਂ ਲੋਕਾਂ ਦੀਆਂ ਦੈਵ ਆਤਮਾ ਆ ਗਈਆਂ ਨੇ, ਦੈਵੀ ਆਤਮਾ ਆ ਗਈਆਂ। ਵੱਡੀ ਗਿਣਤੀ ਹੁੰਦੀ ਹੈ ਪਰ ਮਜ਼ਾਲ ਕੋਈ ਆਵਾਜ਼ ਆ ਜਾਏ, ਇਤਨਾ ਆਨੰਦ, ਇਤਨਾ ਖੇੜਾ, ਇਤਨੀ ਪ੍ਰਸੰਨਤਾ, ਇੱਕ ਵਾਰੀ ਜੇ ਮਹਾਰਾਜ ਕਿਰਪਾ ਕਰੇ ਤੇ ਮੈਂ ਸਾਰੇ ਜਗਤ ਵਿੱਚ ਗੁਰੂ ਨਾਨਕ ਨਾਮ ਲੇਵਾ ਵਸਦੇ ਸੱਜਣਾਂ ਨੂੰ ਕਹਿਣਾ ਚਾਹੁੰਦਾ ਹਾਂ, ਬਈ ਇੱਕ ਵਾਰੀ ਪ੍ਰੋਸੀਜਰ ਪੁੱਛ ਲੈਣਾ, ਦਰਬਾਰ ਸਾਹਿਬ ਆਓ ਅਤੇ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਦੇ ਇਸ਼ਨਾਨ ਦੀ ਸੇਵਾ ਵਿੱਚ ਸ਼ਾਮਿਲ ਹੋਇਆ ਕਰੋ। ਅਤੇ ਜੇ ਇੱਕ ਜਲ ਦਾ ਬਾਲਟਾ ਪਾਉਣ ਦੀ ਸੇਵਾ ਵੀ ਮਿਲ ਗਈ ਤਾਂ ਜਨਮ ਸਫਲ ਹੋ ਜਾਏਗਾ। ਮੈਂ ਕਹਿੰਦਾ ਤੁਸੀਂ ਜੈਕਾਰਾ ਬੁਲਾਇਆ, ਬੜਾ ਚੰਗਾ ਕੀਤਾ, ਪਰ ਇੱਕ ਭਰਵਾਂ ਜੈਕਾਰਾ ਸਾਰੀ ਸੰਗਤ ਮਿਲਾ ਕੇ ਵੀ ਗਜਾ ਦਿਓ, ਗਜਾਓ। ਇਹ ਗੁਰੂ ਦੀ ਜੈ ਜੈਕਾਰ ਹੈ, ਤੁਹਾਡੀ ਵੀ ਜੈ ਜੈਕਾਰ ਇਸੇ ਨਾਲ ਹੀ ਹੋਣੀ ਹੈ। ਇਹ ਜੈਕਾਰਾ ਵੀ ਨਾਮ ਹੀ ਹੈ, ਜਿਹੜਾ ਉਹਦੀ ਸਿਫਤੋ ਸਲਾਹ 'ਚ ਬੋਲਦਾ ਉਹ ਨਿਹਾਲ ਹੋ ਜਾਂਦਾ। ਅਤੇ ਮਹਾਰਾਜ ਜੀ ਦੇ ਘਰ ਬੈਠੇ ਹੋ, ਇਸ਼ਨਾਨ 'ਚ ਆਏ ਹੋ, ਸੇਵਾ 'ਚ ਆਏ ਹੋ, ਲੰਗਰ 'ਚ ਪਹੁੰਚੇ ਹੋ, ਕੀਰਤਨ ਸੁਣਿਆ, ਦੀਵਾਨ ਅਸਥਾਨ ਮੰਜੀ ਸਾਹਿਬ ਗੁਰੂ ਗੋਦ 'ਚ ਬੈਠੇ ਹੋ, ਅਤੇ ਹੋਰ ਕੋਈ ਨਹੀਂ ਲਿਆਇਆ, ਇਹ ਸਤਿਗੁਰੂ ਆਪ ਹੀ ਲੈ ਕੇ ਆਏ ਨੇ, ਅਤੇ ਤਾਂ ਹੀ ਲੱਗੇ ਆਪੇ ਲਾਏ ਨਾ, ਆਪੇ ਲਾਏ ਲਏ ਸੋ ਲੱਗੈ।
ਗੁਰ ਪ੍ਰਸਾਦੀ ਜਮ ਕਾ ਪਉ ਭਾਗੈ,
ਗੁਰੂ ਦੀ ਕਿਰਪਾ ਨਾਲ ਬਾਰ ਬਾਰ ਜੰਮਣ ਮਰਨ ਦਾ ਜਮਾਂ ਦਾ ਡਰ ਭੱਜ ਜਾਂਦਾ ਹੈ, ਭਾਵ ਝਟਪਟ ਮੁੱਕ ਜਾਂਦਾ ਹੈ।
ਅੰਤਰ ਸ਼ਬਦ ਸਦਾ ਸੁਖ ਦਾਤਾ, ਗੁਰਮੁਖ ਬੂਝੈ ਕੋਈ
ਹੈ। ਅੰਤਰ ਗੁਰੂ ਦੀ ਸ਼ਬਦ ਦੀ ਬਰਕਤ ਨਾਲ ਜਾਣਾ ਅਤੇ ਸਦਾ ਸੁਖਦਾਤਾ ਨਾਮ ਵਾਹਿਗੁਰੂ ਪ੍ਰਾਪਤ ਕਰਨਾ, ਇਸ ਖੇਡ ਨੂੰ ਵੀ ਗੁਰਮੁਖ ਹੀ ਸਮਝਦੇ ਹਨ। ਵਿਰਲੇ
ਆਪੇ ਮੇਲੇ ਮੇਲ ਮਿਲਾਏ,
ਆਪੇ ਮੇਲਦਾ ਆਪੇ ਮਿਲਾ ਲੈਂਦਾ ਹੈ।
ਪੁਰਬ ਲਿਖਿਆ ਸੋ ਮੇਟਣਾ ਨਾ ਜਾਏ,
ਜਿਹੜਾ ਪੁਰਬ ਦਾ ਲਿਖਿਆ ਹੁੰਦਾ ਨਾ ਉਹ ਮਿਟਾ ਨਹੀਂ ਕੋਈ ਸਕਦਾ। ਜੇ ਮੰਦਾ ਕਰਮ ਹੋਵੇ ਕੋਈ ਮਿਟਾ ਨਹੀਂ ਸਕਦਾ, ਪਰ ਇੱਥੇ ਸਾਰਾ ਕਰਨ ਤੋਂ ਭਾਵ ਹੈ ਨਾਮ ਜਪਣ ਨਾਲ ਮੰਦੇ ਕਰਮ ਵੀ ਮਿਟ ਜਾਂਦੇ ਨੇ। ਕੱਟੇ ਪਾਪ ਅਸੰਖ ਨਾਮੇ ਇੱਕ ਕਣੀ, ਸਾਰੀ ਖੇਡ ਵਰਤਦੀ ਹੈ।
ਆਨ ਦਿਨ ਭਗਤ ਕਰੇ ਦਿਨ ਰਾਤੀ, ਗੁਰਮੁਖ ਸੇਵਾ ਹੋਈ ਹੈ।
ਫਿਰ ਐਸਾ ਪੁਰਖ ਜਿਹਨੂੰ ਆਪੇ ਮੇਲੇ ਮਿਲਾ ਲਵੇ ਉਹ ਦਿਨ ਰਾਤ ਪ੍ਰਭੂ ਭਗਤੀ 'ਚ ਲੀਨ ਰਹਿੰਦਾ ਹੈ। ਗੁਰਮੁਖ ਸੇਵਾ ਹੋਈ ਹੈ, ਉਹਦਾ ਸਾਰਾ ਜੀਵਨ ਹੀ ਗੁਰੂ ਨਾਲ ਜੁੜ ਕੇ ਗੁਰੂ ਸੇਵਾ ਵਿੱਚ ਸਨਮਾਨ ਵਿੱਚ ਗੁਜ਼ਰਦਾ ਹੈ।
ਸਤਿਗੁਰ ਸੇਵ ਸਦਾ ਸੁਖ ਜਾਤਾ,
ਸਾਰੀ ਗੱਲ ਦੀ ਸਮਝ ਗੁਰੂ ਨੂੰ ਸੇਵ ਕੇ, ਗੁਰੂ ਦੀ ਆਰਾਧਨਾ ਕਰਕੇ, ਗੁਰੂ ਦੇ ਬਚਨਾਂ ਅਨੁਸਾਰ ਚੱਲ ਕੇ ਇਸ ਪਰਮ ਸੁਖ ਨੂੰ ਜਾਣਿਆ ਜਾਂਦਾ ਹੈ।
ਆਪੇ ਆਏ ਮਿਲਿਆ ਸਭਨਾ ਕਾ ਦਾਤਾ,
ਸਾਰੇ ਜਗਤ ਨੂੰ ਅਗੰਮੀ ਦਾਤਾਂ ਦੇਣ ਵਾਲਾ ਆਪ ਹੀ ਆ ਕੇ ਮਿਲਦਾ ਹੈ। ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ, ਕਿਤੇ ਜਾ ਕੇ ਨਹੀਂ ਮਿਲਦਾ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਸਾਰੀਆਂ ਚਿੰਤਾਵਾਂ ਦੂਰ ਕਰਨ ਵਾਲਾ। ਤੁਸੀਂ ਦੇਖੋ ਬਾਬਾ ਬੁੱਢਾ ਜੀ 12 ਸਾਲ ਦੇ ਸਨ ਅਤੇ ਗੁਰੂ ਨਾਨਕ ਆ ਕੇ ਮਿਲੇ ਦੇਣ, ਜਾ ਕੇ ਤਾਂ ਨਹੀਂ ਮਿਲੇ, ਘਰ ਆਏ। ਫਿਰ 12 ਸਾਲ ਦੀ ਉਮਰ 'ਚ ਮਿਲੇ ਅਤੇ ਫਿਰ 113 ਸਾਲ ਬਾਬਾ ਬੁੱਢਾ ਸੇਵਾ 'ਚ ਜੁੜੇ ਰਹੇ। 125 ਸਾਲ ਉਹਨਾਂ ਦੀ ਸਰੀਰਕ ਅਵਸਥਾ ਹੋਈ। ਗੁਰੂ ਆ ਕੇ ਮਿਲਦਾ ਹੈ। ਤੁਸੀਂ ਦੇਖ ਲਓ ਜਿੱਥੇ ਜਿੱਥੇ ਗਏ ਨੇ, ਭਾਈ ਲਾਲੋ ਜੀ ਕਿਤੇ ਗਏ, ਗੁਰੂ ਨਾਨਕ ਆ ਕੇ ਮਿਲੇ। ਸਾਨੂੰ ਵੀ ਅਸੀਂ ਸੋਚਦੇ ਹੋਵਾਂਗੇ ਕਿ ਅਸੀਂ ਆ ਕੇ ਮਿਲੇ ਹਾਂ, ਨਹੀਂ, ਪਹਿਲੇ ਗੁਰੂ ਰਾਮਦਾਸ ਮਹਾਰਾਜ ਸਾਨੂੰ ਘਰ ਜਾ ਕੇ ਮਿਲੇ ਨੇ, ਫਿਰ ਲੈ ਕੇ ਆਏ ਨੇ, ਫਿਰ ਬਿਠਾਇਆ ਅਤੇ ਤਾਂ ਖੇਡ ਬਣੀ ਹੈ।
ਮੈਂ ਮਾਰ ਤ੍ਰਿਸ਼ਨਾ ਅਗਨ ਨਿਵਾਰੀ, ਸ਼ਬਦ ਚੀਨ ਸੁਖ ਹੋਈ ਹੈ।
ਇਸ ਲਈ ਨਾਮ ਦੀ ਬਰਕਤ ਸਦਕਾ ਹੋਮੈ ਮਾਰ ਤ੍ਰਿਸ਼ਨਾ ਅਗਨ ਨਿਵਾਰੀ, ਗੁਰੂ ਨਾਲ ਜੁੜ ਕੇ ਮਿਲ ਕੇ ਹੋਮੈ ਤ੍ਰਿਸ਼ਨਾ ਦੀ ਅੱਗ ਜਿਹੜੀ ਮਰ ਜਾਂਦੀ, ਸ਼ਬਦ ਚੀਨ ਸੁਖ ਹੋਈ ਹੈ। ਇਹ ਸਮਝ ਵੀ ਜਿਹੜੀ ਹੈ ਨਾ, ਪਛਾਣ, ਇਹ ਵੀ ਗੁਰੂ ਦੇ ਸ਼ਬਦ ਦੁਆਰਾ ਨਾਮ ਦੁਆਰਾ ਮਿਲਦੀ ਹੈ ਅਤੇ ਸੁੱਖ ਮਿਲਦੇ ਹਨ।
ਕਾਇਆ ਕੁਟੰਬ ਮੋਹ ਨਾ ਬੂਝੈ,
ਪਰ ਕਾਇਆ ਦੇ ਕੁਟੰਬ ਦੇ ਮੋਹ ਵਿੱਚ ਪਏ ਹੋਏ ਨੂੰ ਇਹ ਸਮਝ ਨਹੀਂ ਆਉਂਦੀ।
ਗੁਰਮੁਖ ਹੋਵੇ ਤਾਂ ਆਖੀ ਸੂਝੈ,
ਕੋਈ ਗੁਰੂ ਨਾਲ ਜੁੜ ਜਾਏ ਗੁਰੂ ਰਾਹੀਂ ਉਸਨੂੰ ਇਹਨਾਂ ਨੇਤਰਾਂ ਨਾਲ ਦਿਖਾਈ ਪੈਂਦਾ ਹੈ।
ਆਨ ਦਿਨ ਨਾਮ ਰਵੈ ਦਿਨ ਰਾਤੀ,
ਫਿਰ ਪਛਾਣ ਕੀ ਹੋਵੇਗੀ, ਦਿਨ ਰਾਤ ਨਾਮ ਜਪਦਾ ਰਹੇ, ਸਿਮਰਦਾ ਰਹੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤ ਸੰਗਤ ਇਹ ਕਹਿੰਦਿਆਂ ਕੋਈ ਮੁੱਲ ਤਾਂ ਨਹੀਂ ਲੱਗਦਾ, ਪਰ ਸਾਰੀਆਂ ਮੁੱਲਵਾਨ ਵਸਤੂਆਂ ਮਿਲ ਜਾਂਦੀਆਂ। ਕਹੋ ਨਾਨਕ ਜਿਸ ਠਾਕੁਰ ਪਾਇਆ, ਸਭ ਕੁਛ ਦਿਸਕੇ ਗ੍ਰਹਿ ਮੈਂ ਆਇਆ। ਸਾਰੀਆਂ ਬਰਕਤਾਂ ਘਰ ਆ ਜਾਂਦੀਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੀ ਨਾਮ ਲੈ ਲਓ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇਂ ਧਾਏ, ਸਭ ਥਾਈ ਹੋਏ ਸਹਾਇ। ਇਸ ਲਈ ਗੁਰੂ ਦੀ ਕਿਰਪਾ ਨਾਲ ਮਨੁੱਖ ਦਿਨ ਰਾਤ ਨਾਮ ਰਵਦਾ ਰਹਿੰਦਾ, ਭਾਵ ਜਪਦਾ ਰਹਿੰਦਾ ਹੈ।
ਮਿਲ ਪ੍ਰੀਤਮ ਸੁਖ ਹੋਈ ਹੈ,
ਪਾਰ ਬ੍ਰਹਮ ਪਰਮੇਸ਼ਵਰ ਜੋ ਸਾਨੂੰ ਵਾਕਈ ਪਿਆਰ ਕਰਦਾ, ਉਹਨੂੰ ਮਿਲ ਕੇ ਨਾਮ ਦੁਆਰਾ ਪਰਮ ਸੁਖ ਦਾ ਅਨੁਭਵ ਹੁੰਦਾ ਹੈ।
ਮਨਮੁਖ ਧਾਤ ਦੂਜਾ ਹੈ ਲਾਗਾ,
ਪਰ ਮਨ ਦੇ ਪਿੱਛੇ ਫਿਰਨ ਵਾਲਾ ਮਾਇਆ ਦੇ ਦੂਜੇ ਪਾਸੇ, ਭਾਵ ਨਾਮ ਨਾਲੋਂ ਟੁੱਟ ਕੇ ਤੇ ਧਾਤੂ ਮਾਇਆ ਵਾਲੇ ਪਾਸੇ ਲੱਗਿਆ ਹੋਇਆ ਹੈ।
ਜਨਮਤ ਕੀ ਨਾ ਮੂਹੋ ਅਭਾਗਾ,
ਮਹਾਰਾਜ ਗੁਰੂ ਰਾਮ ਅਮਰਦਾਸ ਕਹਿੰਦੇ ਨੇ ਇਹ ਵੀ ਕੋਈ ਜ਼ਿੰਦਗੀ ਹੈ, ਇਹਦੇ ਨਾਲੋਂ ਤਾਂ ਜੰਮਦੇ ਹੀ ਮਰ ਜਾਈਏ ਤੇ ਉਹ ਚੰਗਾ ਹੈ।
ਆਵਤ ਜਾਤ ਬਿਰਥਾ ਜਨਮ ਗਵਾਇਆ,
ਆਉਂਦਿਆਂ ਜਾਂਦਿਆਂ ਨਾਮ ਨਾਲੋਂ ਟੁੱਟ ਕੇ ਇਹ ਜਨਮ ਬੇਅਰਥ ਗਵਾ ਲਿਆ।
ਬਿਨ ਗੁਰ ਮੁਕਤ ਨਾ ਹੋਈ ਹੈ,
ਫਿਰ ਪੁਰਖਾ ਗੁਰੂ ਬਿਨਾਂ तू सुतंत्र नहीं होता, तू जम दी गुलामी विच रहिंदा है।
काया कुसुद होमै मल लाई,
ए जड़ी काया है ना एक शुद्ध है, शुद्ध नहीं अशुद्ध है, ते देनू इनू होमै करके मैल लगी हुई है।
जे सो तो वह ता मैल न जाई,
तीर्था आदक ते सौ सौ वारी डुबकियां लुआ मन दी मैल नहीं जांदी है।
शब्द धोपै ता हच्छी होवै,
इस तरह महाराज कहते शब्द दे जाप राही इनू धोइए भरीए मत पापा कै संग, ओ धोपै नावै कै रंग। इसलिए जे शब्द नाल जुड़ के इनू धोइए ताई शुद्ध होंदी है काया। वैसे तो मल मूत्र है होर कख भी नहीं है, पर जे नाम नाल जुड़ जाइए फिर पूजन योग। कहे नानक ए शरीर प्रवान हुआ जिन सतगुरु स्यों चित लाए। ए पर शरीर भी महान है, ऐसे गुरमुखां दे दर्शन भी गुरु दे दर्शन हो जाते हैं।
फिर मैली मूल न होई हे,
फिर ए काया ए जन्म जीवड़ा बिल्कुल मैला नहीं होंदा, पवित्र हो जाता है।
पंच दूत काया संगार है,
जे नाम नाल नहीं जुड़िया है ते काम क्रोध आदक जड़े पंज ने ए काया नू दिन रात मारदे पए, खत्म करदे पए हन।
मर मर जम शब्द ना विचार है,
नाम नाल ना जुड़िया होण करके विचार ही नहीं आउंदी कि मैं बार बार इन्हां वासना हंकार आदक च पिया होया जमदा मरदा हाँ। वासना बद्धा आवै जाए, बार बार जमदा मरदा हाँ।
अंतर माया मोह गुबारा,
अंदर माया दे मोह दा अंधकार गुबार वरत्या होया है।
ज्यों सुपने सुध ना होई हे,
जिवें सुपने विच बंदा अपने आप नूं जिउंदा ही समझदा ना, पता नहीं होंदा, सुपने वाला हाल बनिया होया। जग जीवन ऐसा सुपने जैसा, जीवन सुपन समानंग, जैसा सुपना रहण का तैसा ये संसार। नाम नाल टुटके हालत बनी हुई है, भाव सुझदा नहीं कि की हो रहा है।
एक पंचा मार शब्द है लागे,
कुछ ऐसे ने जेड़े नाम दी बरकत सदका इन्हां पंज विकारां नूं मार के शब्द दी राही नाम नाल जुड़े हुए हन।
सतगुर आए मिलिया वड भागे,
उन्हां नूं गुरु वड्या भागा सदका मिल गया, भाव गुरु ने वड भागी बना दिता नाम दी दात दे के।
अंतर साचर वह रंग राते,
फिर ऐसे पुरख अपने हिरदे विच साच नाम रवै रंग राते, प्रेम रंग विच रंगे हुए नाम सिमरदे हन।
सहज समावै सोई हे,
उबर सहज ही महान उच्ची अवस्था विच लीन हो जांदे हन। सच जेड़ा सोभा वाला है वो प्राप्त, परमात्मा प्राप्त होंदा है।
गुर की चाल गुरु ते जापै,
और इस तरह गुरु दी चाल भाव गुरु वाली जिंदगी तरजे जिंदगी गुरु आसे अनुसार ए गुरु कोलों ही पता चलता है।
पूरा सेवक शब्द सिंजापै,
गुरु दा सेवक पूर्ण सेवक बन गए भी शब्द नाल ही सजाण आउंदी है, नाम नाल ही।
सदा शब्द रवै कट अंतर,
पर ऐसा पुरख सदा नाम जपदा रहिंदा है अपने हिरदे विच।
रसना रस चाखै सच सोई हे,
रसना नाल जपदे होया भी वह महान रस नूं अनुभव करता है।
मैं मारे शब्द निवारे,
शब्द की बरकत नाल ऐसा पुरख जप जप के अपनी होमै नूं खत्म कर लैंदा है।
हर का नाम रखै उर धारे,
सदा ही हिरदे विच नाम नूं धारण कर ले, जिवें जिहड़ी चीज़ धारण कर ली है ना उबर दूर नहीं होंदी, कोई कंठी धारण कर ले।